बंदा मलेरे मल चढ़ो वड़ियो दुआ बे जाए मुल्क छोड़ हाकम गयो लड़ाई कोई ना खाए
वाहेगुरु जी का खालसा
वाहेगुरु जी की
फतेह। परम सत्कार योग अति सन्मान योग सतगुरु महाराज जी दी पावन पवित्र गोद विखे विराजमान गुरु सवारी गुरु खालसा साध संगत जीओ आप जी वड़भागे हो कि सतगुरु महाराज जी दी अपार बख्शिश द्वारा खालसे दा इतिहास अपना विरसा अपने बुजुर्गों का इतिहास श्रवण कर रहे हो जिन्हां साडे बुजुर्गों ने यह प्रण धारिया सी कि हर वेले त्यार बर त्यार रहना रहणी रह सोई सिख मेरा ओह साहिब मैं उसका चेहरा। ऐसे गुरु के सिंह सूर में खालसे पंथ दे प्यारे जिन्ह ने यह धारण किया कि त्यार बर त्यार होके पांच ककार कड़ा किरपान कशहरा आदिक इनू अपने अंग संग रखना है ते ताही खालसा जी फतेह हुंदी है। जड़ा कोई सिंह रब दा प्यारा होवे नाम है सिंह अमृतधारी होवे ते सर्वलो दा कड़ा ना पावे ते बचन है महाराज जी दा भाई ए सर्वलो की रक्षा हमने असी रक्षा ओदी करदे हां जड़ा अपने अंग संग शस्त्रधारी होके गुरु के शब्द का पहरा रखे अते बाहरी तौर ते भी त्यार बर त्यार रवे। ऐसा खालसा पंथ जिन्होंने अपने अंग संग एक कार धारण किते ते कई चरखड़िया ते चढ़ गए खोपड़िया लुवाईया गईया पर किसी ने यह नहीं आखिया कि साड़ी सिखी दूर हो जावे सिर जावे ता जावे मेरा सिखी सिदक ना जावे। ऐसे पंथ दा इतिहास कवि रतन सिंह जी पंगू श्री गुरु पंथ प्रकाश ए अपना इतिहास असी श्रवण कर रहे हाँ। पिछले प्रकरणा विखे आप जी ने श्रवण कीता है खालसा जीओ के बंदा सिंह जी बहादुर गुरु कलगीधर पातशाह वालों थापड़ा लैके बख्शिश लैके पंजाब वल तुरे सढ़ोरा कपूरी आदिक सब नूं फतेह करदे होए सरहंद नूं फतेह कीता वजीर खां वजीदा जिसने साहबजादे शहीद किए सन ते उन्हूं मारिया चप्पड़ चिड़ी दे मैदान विखे ते फिर सरहंद शहर विखे दाखल होके अनेकां दा घाण कीता जड़े अड़े उन्हूं झाड़िया भी जड़े शरण पै गए वह तर गए ते भाई बाज सिंह नूं सरहंद दा हाकम थापत कीता गुरु के प्यारिया तू इत्थे रह के खालसे दे झंडे चुलाने हैं। ते चार भरा सन भाई बाज सिंह भाई राम सिंह भाई कौर सिंह भाई श्याम सिंह इन्हां चारों नूं अपने अंग संग रखिया उधर फतेह करके खबर मिली कि राम राइये एक गुरु का सिंह भाई बुलाका सिंह है जिहड़ा बड़ा सोहना रागी सिंह है ते उहनूं बड़ा तंग कर देन ਤੇ ਇਹਨਾਂ ਰਾਮ ਰਾਈਏ ਨੇ ਗੁਰੂ ਸਾਹਿਬ ਜੀ ਬਾਰੇ ਬੜੇ ਭੈੜੇ ਬਚਨ ਆ ਕੇ ਜਦੋਂ ਪਤਾ ਲੱਗਿਆ ਬੰਦਾ ਸਿੰਘ ਬਹਾਦਰ ਨੂੰ ਤੇ ਉਸ ਵੱਲ ਚੜ੍ਹਾਈ ਕੀਤੀ ਉਹਦਾ ਵੀ ਪਾਰ ਬੁਲਾਇਆ ਤਾੜਨਾ ਕੀਤੀ ਵੀ ਜਿਹੜਾ ਅੜੇਗਾ ਉਹਨੂੰ ਝਾੜ ਵੀ ਦੇਵਾਂਗੇ ਜਿਹੜਾ ਸ਼ਰਨ ਪਵੇਗਾ ਉਹਨੂੰ ਬਖਸ਼ ਦੇਵਾਂਗੇ ਉਹਨੂੰ ਝਾੜ ਕੇ ਫਿਰ ਨਵਾਬ ਸ਼ੇਰ ਖਾਂ ਮਲੇਰਕੋਟਲੇ ਦਾ ਇਹ ਸਾਰਾ ਇਲਾਕਾ ਉਹਦੇ ਚੜ੍ਹਾਈ ਕੀਤੀ ਪਰ ਬਚਨ ਸੀ ਜਿਹੜੇ ਜਿਹੜੇ ਤੁਰਕ ਮਲੇਸ਼ ਸਭਨਾ ਦੀ ਜੜ ਚਲੀ ਗਈ ਇੱਕ ਮਲੇਰੀਅਨ ਕੀ ਜੜ ਰਹੀ ਕਿ ਇਸ ਪੰਜਾਬ ਵਿਖੇ ਮਲੇਰਕੋਟਲੇ ਵਾਲੇ ਜਿਹੜੇ ਮਲੇਰੀਏ ਹਨ ਇਹਨਾਂ ਦੀ ਜੜ ਨਹੀਂ ਜਾਵੇਗੀ ਉਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਉਹ ਪੂਰਾ ਹੋਣਾ ਹੀ ਸੀ ਤੇ ਬੰਦਾ ਸਿੰਘ ਬਹਾਦਰ ਨੇ ਜਦੋਂ ਇੱਧਰ ਚੜ੍ਹਾਈ ਕੀਤੀ ਤੇ ਇੱਕ ਕਿਸ਼ਨ ਦਾਸ ਨਾਮ ਦਾ ਰੱਬ ਦਾ ਪਿਆਰਾ ਇਹ ਬੰਦਾ ਸਿੰਘ ਬਹਾਦਰ ਦੇ ਸ਼ਰਨ ਪੈ ਗਿਆ ਕਹਿਣ ਲੱਗਾ ਰੱਬ ਦੇ ਪਿਆਰਿਓ ਬੇਨਤੀ ਹੈ ਕਿ ਇਸ ਸ਼ਹਿਰ ਨੂੰ ਬਖਸ਼ ਦਿਓ ਜੋ ਤੁਹਾਨੂੰ ਚਾਹੀਦਾ ਤੁਹਾਨੂੰ ਮਿਲੇਗਾ ਪਰ ਇੱਧਰ ਕੁਛ ਨਾ ਆਖੋ ਜਦੋਂ ਉਹ ਸ਼ਰਨ ਪੈ ਗਿਆ ਤੇ ਗੁਰੂ ਦਾ ਬਚਨ ਵੀ ਸੀ ਤੇ ਸਤਿਗੁਰ ਦੇ ਗੁਰੂ ਕੇ ਪਿਆਰਿਆਂ ਨੇ ਗੁਰੂ ਕੇ ਬਚਨਾਂ ਦਾ ਪਹਿਰਾ ਦਿੰਦੇ ਹੋਏ ਮਲੇਰਕੋਟਲੇ ਦੇ ਕੁਛ ਵੀ ਨੁਕਸਾਨ ਨਹੀਂ ਪਹੁੰਚਾਇਆ ਪਰ ਜਿਹੜੇ ਜਿਹੜੇ ਕਵੀ ਜੀ ਇੱਥੇ ਜ਼ਿਕਰ ਕਰਦੇ ਹਨ ਕਿ ਖਵਾਜਾ ਮਰਦੂਰ ਵਰਗੇ ਜਿਨ੍ਹਾਂ ਦੀ ਕਬਰਾਂ ਉੱਥੇ ਬਣੀਆਂ ਹੋਈਆਂ ਸਨ ਉਹ ਕਬਰਾਂ ਪੁੱਟ ਕੇ ਉਹਨਾਂ ਦੇ ਧੜ ਨੂੰ ਖੜਾ ਕਰਕੇ ਸਭ ਨੂੰ ਜਲਾਇਆ ਕਿ ਨਾਪਾਕ ਕਰਕੇ ਮਾਰਿਆ ਜਿਹੜੇ ਜਿਹੜੇ ਖਾਲਸੇ ਪੰਥ ਦੇ ਵੈਰੀ ਸਨ ਉਹਨਾਂ ਦਾ ਬਦਲਾ ਵੀ ਲੈ ਰਹੇ ਹਨ ਤੇ ਕਿਵੇਂ ਹੁਣ ਬੰਦਾ ਸਿੰਘ ਜੀ ਬਹਾਦਰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ ਦੁਆਬੇ ਵੱਲ ਪਹਾੜਾਂ ਵੱਲ ਚੜ੍ਹਾਈ ਕਰ ਰਹੇ ਹਨ ਆਓ ਇਸ ਵਾਰਤਾ ਨੂੰ ਸ਼ਰਵਣ ਕਰੀਏ ਜੀ ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹੇਰਾ ਬੰਦਾ ਮਲੇਰੇ ਮਲ ਚੜਿਓ ਵੜਿਓ ਦੁਆਬੇ ਜਾਏ
ਮਲੇਰਕੋਟਲੇ ਦਾ ਇਲਾਕਾ ਜਦੋਂ ਇਹਨੂੰ ਫਤਿਹ ਕੀਤਾ ਸਭ ਨੂੰ ਮਲਿਆ ਤੇ ਫਿਰ ਬੰਦਾ ਸਿੰਘ ਜੀ ਬਹਾਦਰ ਦੁਆਬੇ ਵੱਲ ਚੜ੍ਹਾਈ ਕੀਤੀ ਦੁਆਬੇ ਦੇ ਖਾਸ ਤੌਰ ਤੇ ਚਾਰ ਜ਼ਿਲ੍ਹੇ ਹਨ ਇੱਕ ਨਵਾਂ ਸ਼ਹਿਰ ਜਿਹੜਾ ਨਵਾਂ ਬਣਿਆ ਜਲੰਧਰ ਹੁਸ਼ਿਆਰਪੁਰ ਅਤੇ ਕਪੂਰਥਲਾ ਇਸ ਇਲਾਕੇ ਵੱਲ ਚੜ੍ਹਾਈ ਕੀਤੀ ਹੈ
ਮੁਲਕ ਛੋੜਿਆ ਕੰਮ ਗਇਓ ਲੜਾਈ ਕੋਈ ਨਾ ਖਾਏ
ਦੁਆਬੇ ਦੇ ਹਾਕਮਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਮਹਾਰਾਜ ਜੀ ਵੱਲੋਂ ਥਾਪੜਾ ਲੈ ਕੇ ਬਖਸ਼ਿਸ਼ ਲੈ ਕੇ ਗੁਰੂ ਦਾ ਖਾਸ ਬੰਦਾ ਬੰਦਾ ਸਿੰਘ ਜੀ ਬਹਾਦਰ ਆ ਰਹੇ ਹਨ ਤੇ ਕਈ ਤਾਂ ਦਬਕ ਕੇ ਡਰ ਕੇ ਉੱਥੋਂ ਦੌੜ ਹੀ ਗਏ ਆਪਣੇ ਆਪਣੇ ਇਲਾਕੇ ਛੱਡ ਕੇ ਦੁਆਬੇ ਦੇ ਹਾਕਮ ਸਾਰੇ ਉੱਥੋਂ ਦੌੜ ਗਏ ਹਨ
ਜਲੰਧਰਪੁਰ
ਜਲੰਧਰਪੁਰ ਦਾ ਜਲੰਧਰ ਦਾ ਇਲਾਕਾ ਅਤੇ ਹੁਸ਼ਿਆਰਪੁਰ ਦਾ ਇਲਾਕਾ ਇਹ ਦੁਆਬੇ ਦੇ ਇਲਾਕੇ ਹਨ ਇਹਨਾਂ ਇਲਾਕਿਆਂ ਵਿਖੇ
ਛੱਡ ਕੇ ਹੋਏ ਗਏ ਪਾਰ
ਇਹ ਸਾਰੇ ਤੁਰਕ ਮਲੇਸ਼ ਆਪਣੇ ਆਪਣੇ ਇਲਾਕੇ ਛੱਡ ਕੇ ਇਲਾਕੇ ਨੂੰ ਪਾਰ ਕਰ ਗਏ ਹਨ
ਬੰਦੋਬਸਤ ਬੰਦਾ ਕੀਓ
ਉਹਨਾਂ ਇਲਾਕਿਆਂ ਦਾ ਬੰਦੋਬਸਤ ਇਸ ਗੁਰੂ ਕੇ ਪਿਆਰੇ ਬੰਦਾ ਸਿੰਘ ਬਹਾਦਰ ਨੇ ਕੀਤਾ ਹੈ
ਸਿੱਖਨ ਸੌਂਪ ਮੁਲਕ ਸਭ ਦੀਓ
ਤੇ ਆਪਣੇ ਸਿੱਖਾਂ ਨੂੰ ਖਾਲਸੇ ਪੰਥ ਨੂੰ ਇਹ ਸਾਰਾ ਮੁਲਕ ਸੌਂਪਿਆ ਜਾਓ ਖਾਲਸਾ ਜੀਓ ਤੁਹਾਡਾ ਹੀ ਰਾਜ ਹੈ ਇਹ ਬਚਨ ਹੈ ਸਤਿਗੁਰੂ ਮਹਾਰਾਜ ਜੀ ਦਾ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਵੀ ਆਕੀ ਦਾ ਅਰਥ ਕੋਈ ਬਾਕੀ ਨਹੀਂ ਜਿਹੜਾ ਖਾਲਸੇ ਦਾ ਵਿਰੋਧੀ ਰਹੇਗਾ ਵਿਰੋਧੀ ਕੋਈ ਰਹੇਗਾ ਹੀ ਨਹੀਂ ਵੀ ਹਰ ਪਾਸੇ ਖਾਲਸੇ ਦਾ ਰਾਜ ਹੀ ਹੋਵੇਗਾ ਜਿਹੜਾ ਅੱਗੇ ਅੜਦਾ ਜਾਵੇਗਾ ਆਪੇ ਢਹਿੰਦਾ ਜਾਵੇਗਾ। ਜਦੋਂ ਖਾਲਸੇ ਨੇ ਅੱਗੇ ਝੰਡੇ ਚਲਾਏ, ਜਿੱਧਰ ਜਿੱਧਰ ਖਾਲਸਾ ਗਿਆ ਤੇ ਕੋਈ ਆਕੀ ਨਾ ਰਿਹਾ। ਇਸ ਤਰ੍ਹਾਂ ਇਸ ਦੁਆਬੇ ਦੇ ਇਲਾਕੇ ਵਿਖੇ ਬੰਦਾ ਸਿੰਘ ਬਹਾਦਰ ਨੇ ਗੁਰੂ ਕੇ ਸਿੰਘਾਂ ਨੂੰ, ਸਿੰਘ ਸੂਰਬਿਆਂ ਨੂੰ ਇਹ ਰਾਜ ਬਖਸ਼ਿਸ਼ ਕੀਤਾ ਹੈ।
ਦੁਆਬੇ ਲੋਕ ਭਏ ਬੋ ਸਿੱਖ,
ਦੁਆਬੇ ਇਲਾਕੇ ਦੇ ਜਿਹੜੇ ਜਿਹੜੇ ਰੱਬ ਦੇ ਪਿਆਰੇ ਸਨ, ਸ਼ਰਧਾਲੂ ਸਨ, ਪਰਮਾਤਮਾ ਦੀ ਪੂਜਾ ਕਰਨ ਵਾਲੇ ਧਰਮ ਦੇ ਉਪਾਸ਼ਕ ਸਨ, ਉਹ ਸਾਰੇ ਹੀ ਬੰਦਾ ਸਿੰਘ ਬਹਾਦਰ ਦੀ ਸ਼ਰਨ ਪੈ ਕੇ ਗੁਰੂ ਕੇ ਸਿੱਖ ਬਣ ਗਏ ਹਨ।
ਬੰਦੇ ਰੀਤ ਚਲਾਈ ਵੱਖ,
ਤੇ ਖਾਲਸਾ ਜੀ ਉਹ ਬੰਦੇ ਨੇ ਵੱਖਰੀ ਰੀਤ ਚਲਾ ਲਈ। ਇੱਥੇ ਕਹਿਣ ਦਾ ਭਾਵ ਕਿ ਬੰਦਾ ਸਿੰਘ ਬਹਾਦਰ ਨੇ ਉਸ ਇਲਾਕੇ ਦੇ ਬੰਦਿਆਂ ਨੂੰ ਆਪਣੀ ਸ਼ਰਨ ਵਿਖੇ ਰੱਖਿਆ ਹੈ ਤੇ ਕਈਆਂ ਤੇ ਬਖਸ਼ਿਸ਼ ਕੀਤੀ ਹੈ।
ਜੋ ਭੁੱਖੋ ਆਇਓ ਬੰਦਾ ਪਾਏ, ਬੰਦੇ ਦਿਨੋਂ ਸੋਰ ਜਾਏ।
ਵੱਖਰੀ ਰੀਤ ਤਾਂ ਇਹੀ ਸੀ ਕਿ ਜਿਹੜਾ ਕੋਈ ਭੁੱਖਾ ਹੈ, ਕੋਈ ਨੰਗਾ ਹੈ, ਕਿਸੇ ਕੋਲ ਬਸਤਰ ਨਹੀਂ, ਖਾਣ ਨੂੰ ਪ੍ਰਸ਼ਾਦਾ ਨਹੀਂ, ਤੇ ਬੰਦਾ ਸਿੰਘ ਬਹਾਦਰ ਜੀ ਕੋਲ ਆ ਗਿਆ। ਕਹਿਣ ਲੱਗਾ, ਬੰਦਾ ਸਿੰਘ ਜੀ ਕੋਈ ਪ੍ਰਸ਼ਾਦਾ ਦਵਾਓ, ਘਰ ਵਿਖੇ ਗਰੀਬੀ ਬੜੀ ਹੈ, ਆਪ ਜੀ ਬੰਦੋਬਸਤ ਕਰੋ। ਤੇ ਇਹ ਵੱਖਰੀ ਰੀਤ ਚਲਾਈ ਬੰਦਾ ਸਿੰਘ ਬਹਾਦਰ ਨੇ, ਉਹਨਾਂ ਉਹਨਾਂ ਬੰਦਿਆਂ ਨੂੰ ਜਲ ਪਾਣੀ ਦੀ ਖੁੱਲੇ ਗੱਫੇ ਦਿੱਤੇ ਹਨ, ਲੰਗਰ ਦਾ ਪ੍ਰਬੰਧ ਕੀਤਾ ਹੈ।
ਫਗਵਾੜੇ ਵਾਲੇ ਮਿਲੇ ਸੁਆਏ,
ਜਿਹੜੇ ਫਗਵਾੜੇ ਦਾ ਇਲਾਕਾ ਫੱਗੂ ਦਾ ਵਾੜਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਹੈ ਕਿ ਫੱਗੂ ਦਾ ਵਾੜਾ, ਉੱਥੇ ਮਹਾਰਾਜ ਨੇ ਫਗਵਾੜਾ ਸਥਾਪਿਤ ਕੀਤਾ। ਤੇ ਫਗਵਾੜੇ ਵਾਲੇ ਦੇ ਜਿਹੜੇ ਜਿਹੜੇ ਗੁਰੂ ਕੇ ਪਿਆਰੇ ਹਨ, ਇਲਾਕਾ ਨਿਵਾਸੀ ਹਨ, ਸਭ ਆ ਕੇ ਸ਼ਰਣੀ ਪੈ ਗਏ ਹਨ।
ਉਨਕੋ ਦੀਨੀ ਮੁਲਕ ਉਗਰਾਹੇ,
ਤੇ ਉਹਨਾਂ ਨੂੰ ਆਖਿਆ, ਭਾਈ ਤੁਸੀਂ ਮੁਲਕ ਦੀ ਉਗਰਾਹੀ ਕਰੋ। ਜਿਹੜੇ ਜਿਹੜੇ ਰੱਬ ਦੇ ਪਿਆਰੇ ਬਣੇ, ਗੁਰੂ ਕੇ ਸਿੱਖ ਬਣੇ, ਇਸ ਇਲਾਕੇ ਦੀ ਉਗਰਾਹੀ ਕਰਕੇ ਆਪਣਾ ਘਰ ਬਾਰ ਚਲਾਓ।
ਮੁਲਕ ਆਏ ਮਿਲੇ ਪੈਂਚ,
ਤੇ ਹੋਰ ਮੁਲਕਾਂ ਦੇ ਇਲਾਕੇ ਦੇ ਜਿਹੜੇ ਜਿਹੜੇ ਸਰਪੰਚ ਹਨ, ਪੈਂਚ ਪੰਚ ਆਦਿਕ ਹਨ, ਉਹ ਵੀ ਆ ਕੇ ਮਿਲੇ ਹਨ।
ਦਿਓ ਦਿਲਾਸੋ ਲਿਓ ਪੈਸੇ ਖੈਂਚ,
ਜਿਹੜਾ ਜਿਹੜਾ ਸ਼ਰਨ ਪਿਆ ਸਭ ਨੂੰ ਦਿਲਾਸਾ ਦਿੱਤਾ, ਭਾਈ ਹੌਸਲਾ ਰੱਖੋ, ਫਿਕਰ ਨਾ ਕਰੋ, ਤੁਹਾਨੂੰ ਹੁਣ ਕੋਈ ਨੁਕਸਾਨ ਨਹੀਂ ਪਹੁੰਚਾਵੇਗਾ। ਪਰ ਧਿਆਨ ਰੱਖਣਾ, ਆਪਣਾ ਜਿਹੜਾ ਤੁਹਾਡਾ ਹੱਕ ਬਣਦਾ ਹੈ, ਤੁਹਾਡਾ ਘਰ ਬਣਦਾ ਹੈ, ਦਸਵੰਤ ਬਣਦਾ ਹੈ ਸਤਿਗੁਰ ਮਹਾਰਾਜ ਦੇ ਖਾਲਸੇ ਪੰਥ ਲਈ, ਤੁਸਾਂ ਨੇ ਉਹ ਦਸਵੰਤ ਖਾਲਸੇ ਪੰਥ ਨੂੰ ਦੇਣਾ ਹੈ।
ਹਿੰਦੂਆਨੇ ਤੋਂ ਬੜ ਸੁੱਖ ਪਾਇਓ,
ਸਤਿਗੁਰ ਮਹਾਰਾਜ ਦੀ ਬਖਸ਼ਿਸ਼ ਦੁਆਰਾ ਜਦੋਂ ਬੰਦਾ ਸਿੰਘ ਬਹਾਦਰ ਦੀ ਧਾਂਗ ਪੈ ਗਈ, ਦੁਆਬੇ ਦੇ ਇਲਾਕੇ ਵਿਖੇ ਜਿਹੜੇ ਜਿਹੜੇ ਹਿੰਦੂ ਵੀਰ ਸਨ, ਉਹਨਾਂ ਨੇ ਬੜਾ ਸੁੱਖ ਪ੍ਰਾਪਤ ਕੀਤਾ ਹੈ।
ਮੁਸਲਮਾਨਾਂ ਨੇ ਵਕਤ ਕਟਾਇਓ,
ਜਿਹੜੇ ਮੁਸਲਮਾਨ ਭਾਵ ਤੁਰਕ ਹਨ, ਮਲੇਸ਼ ਹਨ, ਗੁਰੂ ਘਰ ਦੇ ਵਿਰੋਧੀ ਹਨ, ਉਹਨਾਂ ਨੇ ਵਕਤ ਟਪਾਇਆ, ਸਾਡਾ ਟਾਈਮ ਲੰਘ ਜਾਵੇ, ਕਿਸੇ ਬਹਾਨੇ ਬੰਦਾ ਸਿੰਘ ਬਹਾਦਰ ਇੱਥੋਂ ਅੱਗੇ ਲੰਘ ਜਾਵੇ, ਇਸ ਕਰਕੇ ਉਹਨਾਂ ਨੇ ਆਪਣਾ ਟਾਈਮ ਟਪਾਇਆ ਹੈ।
ਹਿੰਦੂਆਂ ਉਹ ਲੇਵੇ ਵੀ ਜਾਵੇ,
ਤੇ ਜਿਹੜੇ ਹਿੰਦੂ ਸਨ ਉਹ ਆਉਂਦੇ ਹਨ, ਬਖਸ਼ਿਸ਼ ਪ੍ਰਾਪਤ ਕਰਦੇ, ਹੋਰ ਖੁੱਲੇ ਗੱਫੇ ਪ੍ਰਾਪਤ ਕਰਕੇ ਆਉਂਦੇ ਜਾਂਦੇ ਮੌਜ ਮਸਤੀ ਕਰਦੇ ਹਨ।
ਰਈਅਤ ਸੋ ਮੁਲਕ ਬਸਾਵੇ,
ਸਾਰੇ ਰਈਅਤ ਬਣ ਕੇ ਬੰਦਾ ਸਿੰਘ ਬਹਾਦਰ ਦੀ ਸ਼ਰਨ ਵਿਖੇ ਰਹਿੰਦੇ ਹਨ। ਤੇ ਬੰਦਾ ਸਿੰਘ ਨੇ ਬਹਾਦਰ ਨੇ ਆਖਿਆ, ਭਾਈ ਇਹ ਮੁਲਕ ਤੁਸਾਂ ਨੇ ਬਸਾਣਾ ਹੈ, ਇਸ ਇਲਾਕੇ ਵਿਖੇ ਤੁਸਾਂ ਨੇ ਸਰਦਾਰੀ ਕਰਨੀ ਹੈ।
ਦੋਹੇਰਾ ਪਾਣੀ ਪੱਤ ਹਿਸਾਰ ਲੋ ਉਹ ਮਾਝੇ ਪੱਟੀ ਤਾਏ,
ਪਾਣੀ ਪੱਤ ਤੋਂ ਲੈ ਕੇ ਪੱਟੀ ਤੱਕ, ਪਾਣੀ ਪੱਤ ਹਿਸਾਰ ਦਾ ਇਲਾਕਾ, ਤੇ ਇੱਧਰ ਮਾਝੇ ਵਿਖੇ ਤਰਨ ਤਾਰਨ ਦਾ ਇੱਕ ਤਹਿਸੀਲ ਹੈ ਪੱਟੀ, ਪੱਟੀ ਤੱਕ ਪੂਰੇ ਮਾਝੇ ਵਿਖੇ ਇੱਧਰ ਦੁਆਬੇ ਦਾ ਇਲਾਕਾ, ਇੱਧਰ ਪੁਆਨ ਦਾ ਇਲਾਕਾ, ਸਭ ਇਲਾਕੇ ਵਿਖੇ
ਨਿਵਾਜ ਨਗਾਰਾ ਤੁਰਕ ਕੋ ਉਹ ਬਾਂਗ ਦੇਵੇ ਕੌਣ ਆਏ,
ਜਿਹੜੇ ਇਹ ਤੁਰਕ ਥਾਂ ਥਾਂ ਤੇ ਬਾਂਗਾ ਦਿੰਦੇ, ਨਿਵਾਜਾ ਗੁਜ਼ਾਰਦੇ ਅਤੇ ਆਪਣੇ ਨਗਾਰੇ ਵਜਾਉਂਦੇ। ਕਹਿਣ ਦਾ ਭਾਵ ਕਿ ਇਹ ਤੁਰਕ ਆਪਣਾ ਹੱਕ ਜਮਾਉਂਦੇ ਵੀ ਸਾਡਾ ਇਲਾਕਾ ਹੈ, ਅਸੀਂ ਇੱਥੇ ਰਾਜ ਕਰਾਂਗੇ। ਅੱਜ ਉੱਥੇ ਕੋਈ ਇਹ ਬਾਂਗ ਦੇਣ ਵਾਲਾ ਨਹੀਂ ਰਿਹਾ। ਬਾਂਗ ਦਿੰਦੇ ਵੀ ਹਨ ਚੰਗੇ ਮੁਸਲਮਾਨ, ਪਰ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਕੁਛ ਨਹੀਂ ਆਖਦੇ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ, ਧਾਰਮਿਕ ਬੰਦੇ ਮੁਸਲਮਾਨ, ਉਹ ਬਾਂਗ ਦਿੰਦੇ ਪਰ ਆਪਣੀ ਮਸਤੀ ਚ, ਬੜੀ ਧੀਮੀ ਆਵਾਜ਼ ਵਿੱਚ। ਪਰ ਜਿਹੜੇ ਹੰਕਾਰੀ ਹਨ, ਨਗਾਰਾ ਵਜਾਉਣ ਵਾਲੇ, ਬਾਂਗਾ ਦੇਣ ਵਾਲੇ, ਅੱਜ ਇਸ ਇਲਾਕੇ ਵਿਖੇ ਕੋਈ ਨਹੀਂ ਰਹਿ ਰਿਹਾ।
ਚੋਪਈ ਸਿਠਾਲ ਬੁਤਾਲ ਵਾਲੇ ਸਿੰਘ ਵੱਲ ਪਠਾਨ ਵਤਨ ਲਿਆ ਸਭ ਮਲ।
ਇਹ ਸਾਰਾ ਅੰਮ੍ਰਿਤਸਰ ਜ਼ਿਲ੍ਹਾ, ਜਦੋਂ ਬਿਆਸ ਤੋਂ ਬਟਾਲੇ ਵੱਲ ਜਾਓ ਤੇ ਉਧਰ ਸਠਿਆਲਾ ਪਿੰਡ ਆਉਂਦਾ, ਬਟਾਲਾ ਪਿੰਡ ਆਉਂਦਾ। ਇਹ ਬਟਾਲਾ ਸਠਿਆਲਾ ਆਦਿਕ ਅਗਾਂਹ ਪਠਾਨਕੋਟ ਤੱਕ ਸਭ ਇਲਾਕੇ ਵਿਖੇ
ਪਠਾਨ ਵਤਨ ਲਿਆ ਸਭ ਮਲ।
ਤੇ ਪਠਾਨ ਪਤਨ ਇਹ ਵੀ ਇੱਕ ਛੋਟੇ ਛੋਟੇ ਪਿੰਡ ਹਨ, ਤੇ ਅਗਾਂਹ ਤੱਕ ਪਠਾਨਕੋਟ ਤੱਕ ਵੀ ਗੁਰੂ ਕੇ ਸਿੰਘਾਂ ਨੇ, ਬੰਦਾ ਸਿੰਘ ਬਹਾਦਰ ਨੇ ਸਭ ਕੁਛ ਮਲ ਲਿਆ ਹੈ।
ਹੁਣ ਜੋ ਸਵਾਲੀ ਚੜ ਮਲ ਲਈ,
ਹੁਣ ਚਲੇ ਗਏ ਪਹਾੜਾਂ ਵਿਖੇ। ਜਦੋਂ ਇਸ ਇਲਾਕੇ ਨੂੰ ਫਤਿਹ ਕੀਤਾ ਤੇ ਫਿਰ ਇਹ 22 ਧਾਰ ਦੀਆਂ ਪਹਾੜੀਆਂ, ਜਿਹੜੀਆਂ ਨੀਵੇਂ ਨੀਵੇਂ ਪਹਾੜੀ ਸਨ, ਦੌਣ ਜਸਵਾਲੀ ਆਦਿਕ, ਇਹਨਾਂ ਇਲਾਕਿਆਂ ਵਿਖੇ
ਬਰੋਲ ਬਸੋਲੀ ਸਭ ਰਈਅਤ ਕੇ,
ਬਰੋਲ ਬਸੋਲੀ ਆਦਿਕ ਸਭ ਨੂੰ ਬੰਦਾ ਸਿੰਘ ਬਹਾਦਰ ਨੇ ਆਪਣੀ ਰਈਅਤ ਕੀਤਾ ਹੈ। ਰਈਅਤ ਕਹਿੰਦੇ ਆਪਣੇ ਅਧੀਨ ਕੀਤਾ ਹੈ, ਆਪਣੇ ਅਧੀਨ ਕਰਕੇ ਗੁਰੂ ਪੰਥ ਦੀ ਈਦ ਮਨਾਈ ਹੈ।
ਪਾਤਸ਼ਾਹ ਉਗਰਾਈ ਦਈ ਹਟਾਏ,
ਪਾਤਸ਼ਾਹ ਬਣ ਕੇ ਜਿਵੇਂ ਔਰੰਗਜ਼ੇਬ ਪਾਤਸ਼ਾਹ ਆਪਣਾ ਹੱਕ ਜਮਾਉਂਦਾ ਸੀ, ਇਸੇ ਤਰ੍ਹਾਂ ਅੱਜ ਇਹਨਾਂ ਪਹਾੜਾਂ ਦੇ ਇਲਾਕੇ ਵਿਖੇ ਬੰਦਾ ਸਿੰਘ ਬਹਾਦਰ ਨੇ ਗੁਰੂ ਖਾਲਸੇ ਪੰਥ ਦੀ ਧਾਗ ਪਾ ਦਿੱਤੀ। ਜਿਹੜਾ ਜਿਹੜਾ ਅੱਗੇ ਅੜਦਾ ਰਿਹਾ ਉਹ ਝੜਦਾ ਰਿਹਾ, ਜਿਹੜੇ ਚੁੱਕ ਚੁੱਕ ਕੇ ਸਲਾਮਾਂ ਕਰਦੇ ਰਹੇ, ਮੱਥਾ ਟੇਕਦੇ ਰਹੇ ਤੇ ਉਹ ਸਭ ਤਰਦੇ ਰਹੇ। ਇਸ ਸਾਰੇ ਇਲਾਕੇ ਵਿਖੇ ਬੰਦਾ ਸਿੰਘ ਬਹਾਦਰ ਨੇ ਆਪਣੀ ਪਾਤਸ਼ਾਹੀ ਚਲਾਈ ਹੈ।
ਫਿਰ ਆਪਣੀ ਲਈ ਠਹਿਰਾਏ,
ਸਭ ਨੂੰ ਆਪਣੇ ਇਲਾਕੇ ਵਿਖੇ ਆਪਣੇ ਅਧੀਨ ਕੀਤਾ। ਜਿਹੜਾ ਜਿਹੜਾ ਸਾਡੇ ਅਧੀਨ ਆਵੇਗਾ, ਸਾਡੇ ਸਿਰ ਥੱਲੇ ਰਹੇਗਾ, ਉਹਦਾ ਕੋਈ ਬਾਲ ਵੀ ਨਹੀਂ ਬਿੰਗਾ ਹੋਵੇਗਾ।
ਆਏ ਮਿਲੇ ਤਿਸ ਰਈਅਤ ਹੋਏ,
ਸਾਰੇ ਆ ਕੇ ਮਿਲਦੇ ਹਨ, ਬੰਦਾ ਸਿੰਘ ਬਹਾਦਰ ਦੀ ਰਈਅਤ ਬਣਦੇ ਹਨ।
ਛੱਡਿਓ ਨਾ ਕੀ ਖਾਲਸੇ ਕੋਏ,
ਖਾਲਸੇ ਪੰਥ ਨੇ ਸਤਿਗੁਰ ਮਹਾਰਾਜ ਦੀ ਬਖਸ਼ਿਸ਼ ਦੁਆਰਾ ਕੋਈ ਆਕੀ ਨਹੀਂ ਛੱਡਿਆ। ਜਿਹੜੇ ਜਿਹੜੇ ਕਹਲੂਰ ਦੇ ਇਲਾਕੇ ਵਿਖੇ, ਜਸਵਾਲੀ ਬਸੋਲੀ ਆਦਿਕ ਇਲਾਕੇ ਵਿਖੇ ਬੜੇ ਆਕੀ ਸਨ, ਅੱਜ ਸਾਰੇ ਆਕੀ ਗੁਰੂ ਖਾਲਸੇ ਪੰਥ ਦੇ ਅਧੀਨ ਹੋ ਗਏ ਹਨ।
ਦੋਹੇਰਾ ਤੁਰਕ ਜਬੈ ਨਿਰਬਲ ਲਕੇ ਪੰਜਾਬ ਨਾ ਪੈਸਾ ਦੇ।
ਜਦੋਂ ਤੁਰਕਾਂ ਨੇ ਇਹ ਜਾਣਿਆ ਕਿ ਪੰਜਾਬ ਵਿਖੇ ਸਾਨੂੰ ਕੋਈ ਉਗਰਾਹੀ ਨਹੀਂ ਹੋ ਰਹੀ, ਸਾਨੂੰ ਕੋਈ ਕਰ ਨਹੀਂ ਮਿਲ ਰਿਹਾ, ਟੈਕਸ ਨਹੀਂ ਮਿਲ ਰਿਹਾ, ਕਿਸੇ ਤੋਂ ਪੈਸਾ ਨਹੀਂ ਆ ਰਿਹਾ, ਅਸੀਂ ਬਿਲਕੁਲ ਨਿਰਬਲ ਹੋ ਗਏ ਹਾਂ, ਸਾਡੇ ਕੋਲ ਕੋਈ ਖਰਚਾ ਪਾਣੀ ਨਹੀਂ ਰਿਹਾ।
ਕਸ਼ਮੀਰ ਬਹਾਵਲ ਪੱਖਰ ਲੁੱਟੀ ਕਿਚ ਹੱਥ ਚੁਕਾ ਵੇਲੇ,
ਕਿੱਥੇ ਜਾਈਏ ਸਾਡੇ ਹੱਥ ਕੀ ਆਵੇ। ਕਸ਼ਮੀਰ ਬਹਾਵਲ ਤੱਕ ਸਾਰੇ ਪਾਸੇ ਬੰਦਾ ਸਿੰਘ ਬਹਾਦਰ ਦਾ ਰਾਜ ਹੋ ਗਿਆ, ਸਾਡੇ ਹੱਥ ਕੁਛ ਵੀ ਨਹੀਂ ਆਉਂਦਾ।
ਬਈ ਬੰਦੋ ਗਰਦੀ ਪਰੀ ਪੰਜਾਬ,
ਪੂਰੇ ਪੰਜਾਬ ਦੇ ਇਲਾਕੇ ਵਿਖੇ ਇਧਰ ਪਾਣੀਪਤ ਤੋਂ ਲੈ ਕੇ ਕਸ਼ਮੀਰ ਬਹਾਵਲ ਤੱਕ ਬੰਦਾ ਸਿੰਘ ਬਹਾਦਰ ਦੀ ਗਰਦੀ ਪੈ ਗਈ। ਗਰਦੀ ਦਾ ਭਾਵ ਖਾਲਸਾ ਜੀ ਧਾਗ ਪੈ ਗਈ ਵੀ ਬੰਦਾ ਸਿੰਘ ਬਹਾਦਰ ਇਹ ਗੁਰੂ ਕਾ ਸਿੱਖ ਹੈ, ਖਾਲਸੇ ਪੰਥ ਦਾ ਇੱਕ ਸੂਰਬਾ ਹੈ, ਇਹ ਚੜ ਕੇ ਆਇਆ ਹੈ, ਇਹ ਧਾਗ ਪੈ ਗਈ ਹੈ।
ਬਾਈ ਸੂਬੇ ਤਾਕ,
ਹਿੰਦੁਸਤਾਨ ਦੇ 22 ਸੂਬੇ ਤੇ ਇਹਨਾਂ 22 ਸੂਬਿਆਂ ਵਿਖੇ ਵੱਖ ਵੱਖ ਥਾਵਾਂ ਤੇ ਧਾਗ ਪੈ ਗਈ ਕਿ ਬੰਦਾ ਸਿੰਘ ਬਹਾਦਰ ਵੀ ਕੋਈ ਹੈ ਸੂਰਮਾ ਜਿਹੜਾ ਸਤਿਗੁਰ ਮਹਾਰਾਜ ਤੋਂ ਬਖਸ਼ਿਸ਼ ਲੈ ਕੇ ਆਇਆ, जिसने खालसे पंथ दा राज स्थापित कीता है।
मद काबला सोचा करे मत हम पर बंदा आए पर
तांग इतनी पैगी कि काबल दे विच भी तांग पैगी। लोकी सोचन लगे कि साडे वाला बंदा सिंह बहादुर आ जावे। जिवे अज भी अफगानिस्तान विखे ए तांग पई है, चुप शाह हरिया सिंह रागले भी हरी ऐसा योद्धा जड़ा इस पासे आ जावे साडे इलाके नू फतेह कर देगा। ए हरिया हरी सिंह नलवा उदी तांग इलाके विखे अज भी पई है। जो तो बच्चा रोंदा है चुप कर हरिया आ जाएगा, ते असी कहने की है चुप शाह बिल्ली बिल्ला आ जाएगा। डराने बिल्लिया तो हाँ ते फिर कदे शेर बनांगे खालसा जीओ। शेर बनने नाम लैना है हरी सिंह नलवा, जस्सा सिंह आलूवालिया, नवाब कपूर सिंह, अकाली फूला सिंह, ऐसे सूरबिया का नाम लिए तांका पैंदिया। जदो तांग पई काबल विखे कि चुप हो जाओ पई बंदा सिंह बहादुर इधर ना आ जावे, सारे दबक के बह गए हैं। जिवें कोई बिल्ली दबक के बहंदी है इसे तरह सारी रैयत दबक के बह गई है।
दोहेरा बंदे दुआ दो मल्ले सब मिले पंजाबी आए।
दुआबे दे इलाके नू जो बंदा सिंह बहादुर ने मिलिया ते सारे पंजाब इलाके दे पाव दुआबी इकट्ठे होके बंदा सिंह बहादुर दे कोल आए हन।
आप न आयो जो को उन दीने वकील कलाए।
जरा कोई किसे मजबूरी करके आप नहीं आया ते उन्होंने अपने वकील भेजे, अपने बंदे भेजे, अपने दूत भेजे। जाओ भाई तुसी जाओ साडे वलो बंदा सिंह बहादुर कोल जाओ, आखो कि असी तुहाडी रईयत हां, सानू कुछ ना आखो।
जो पई गड खालसा झंडे चुलाए तुरकन के सो पट गिराए।
जेडे पहला घर घर उत्ते तुरका दे हैदरी झंडे झूलदे सन, ओ पट ओ कपड़े ओ झंडे सारे थले गिर गए। हुण घर घर विखे ए तांग पैगी खालसे पंथ दे झूल ते निशान रहे पंथ महाराज के। ए खालसे पंथ दे निशान घर घर विखे झूल रहे खालसा जीओ, घर घर विखे यही हो रहा है। अकाल अकाल दे जकारे गजाए गए, घर घर विखे बाणी दा जाप हो रहा है। घर घर विखे चंडी दीवार, आसा दीवार, सुखमनी साहब, अकाल उस्ताद दे जाप हो रहे हन।
सरहंद नवाबी बाज सिंह दे
सरहंदी नवाबी सरहंद दा हाकम बनाया बंदा सिंह बहादुर ने भाई बाज सिंह नू। ए बाज सिंह ओही है खालसा जी, अगे इतिहास आवेगा एदा, जिसने इस तरह दिल्ली विखे खालसे दी तांग पाई कि जो हथ कड़ियां बनिया भी होईयां, पैरा विखे बेड़ी पाई भी होई ते फिर भी ऐसे तेग दे वार कीते। ए बाज सिंह ओही एदा इतिहास अगा आना है। ऐसा बाज सिंह जेड़ा कलगीधर पाशाह नाल रहंदा होया ते महाराज जी दी बख्शिश सदका बंदा सिंह बहादुर नाल आया है, ते बंदा सिंह बहादुर ने उस भाई बाज सिंह नू सरहंद दा हाकम स्थापित कीता है।
दुआबो बंदा दुआबो मोलियो गद खालसे झंडे चुलाए सरहंद नवाबी बाज सिंह पए।
सरहंद दी नवाबी भाई बाज सिंह नू बख्शिश कीती है।
दुआबे की उस दूजो पाए
दूजा भरा भाई राम सिंह, चार भरा सन भाई बाज सिंह, भाई राम सिंह, भाई श्याम सिंह अते भाई कोयल सिंह। पहला जड़ा भरा वड्डा भरा भाई बाज सिंह नू नवाबी बख्शिश कीती सरहंद दी, ते दुआबे दी इलाके दी जड़ी नवाबी है ए दो भरावां नू बख्शिश कीती है।
पठानकोट अचल बटाला
पठानकोट दा इलाका ते अचल बटाले दा, गुरदासपुर दा इलाका जितना है ਉਹ ਤੀਜੇ ਭਰਾ ਨੂੰ ਬਖਸ਼ਿਸ਼ ਕਰ ਰਹੇ ਹਨ।
ਸੂਬਾ ਉਸ ਮੁਲਕ ਵਾਲਾ
ਉਹ ਸਾਰੇ ਇਲਾਕੇ ਵਿਖੇ ਜਿਹੜੇ ਜਿਹੜੇ ਅੜਦੇ ਰਹੇ ਉਹ ਹਾਕਮ ਆ ਕੇ ਝੜਦੇ ਰਹੇ ਤੇ ਉਸ ਇਲਾਕੇ ਦੀ ਸਾਰੀ ਸਰਦਾਰੀ।
ਤੀਜੋ ਭਾਉ ਹੋਆ ਹੁਣ ਬਯੋ
ਤੀਜੇ ਭਰਾ ਨੂੰ ਸਥਾਪਤ ਦੇ ਕੇ ਉਥੇ ਦਾ ਹਾਕਮ ਬਣਾ ਕੇ
ਉਥੋਂ ਹਜੂਰ ਬੰਦਾ ਇੱਕ ਰਹੋ
ਚੌਥਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਰਿਹਾ। ਤੈਨੂੰ ਹਾਕਮ ਬਣਾ ਕੇ ਇੱਕ ਨੂੰ ਸਰਹੰਦ ਦਾ, ਦੂਜੇ ਭਾਈ ਰਾਮ ਸਿੰਘ ਨੂੰ ਦੁਆਬੇ ਦਾ ਤੇ ਤੀਜੇ ਨੂੰ ਪਠਾਨਕੋਟ ਗੁਰਦਾਸਪੁਰ ਅਸਲ ਬਟਾਲੇ ਦਾ ਹਾਕਮ ਬਣਾ ਕੇ ਚੌਥੇ ਨੂੰ ਆਪਣੇ ਅੰਗ ਸੰਗ ਰੱਖਿਆ ਕਿ ਮੇਰਾ ਵੀ ਰੱਬ ਦਾ ਪਿਆਰ ਹੈ, ਗੁਰੂ ਕਾ ਸਿੱਖ ਹੈ, ਇਹ ਮੇਰੇ ਨਾਲ ਰਵੇ। ਚੌਥੇ ਨੂੰ ਆਪਣੇ ਅੰਗ ਸੰਗ ਰੱਖਿਆ ਹੈ।
ਦਿੱਲੀ ਲਾਹੌਰ ਬਦ ਭਇਓ ਦਬਾਓ ਅੱਗੇ ਤੁਰਕ ਕੱਢ ਸਕੈ ਨਾ ਪਾਓ।
ਦਿੱਲੀ ਤੋਂ ਲੈ ਕੇ ਲਾਹੌਰ ਤੱਕ ਜਿਹੜੇ ਜਿਹੜੇ ਮੁਸਲਮਾਨ ਬੜੀਆਂ ਧਾਂਕਾਂ ਮਾਰਦੇ ਸਨ, ਅੱਜ ਕੋਈ ਪੈਰ ਨਹੀਂ ਅੱਗੇ ਵਧਾ ਰਿਹਾ। ਦਿੱਲੀ ਦਾ ਨਵਾਬ ਕਹਿੰਦਾ ਜਾਓ ਭਾਈ ਸਰਹੰਦ ਦੀ ਸੂਬੇਦਾਰੀ ਲੈ ਲਓ, ਜਲੰਧਰ ਦੀ ਸੂਬੇਦਾਰੀ ਲੈ ਲਓ, ਲਾਹੌਰ ਦੀ ਸੂਬੇਦਾਰੀ ਲੈ ਲਓ, ਪਰ ਕੋਈ ਲੈਣ ਨੂੰ ਤਿਆਰ ਨਹੀਂ। ਪਤਾ ਹੈ ਵੀ ਜਿਹੜਾ ਸਰਹੰਦ ਵੱਲ ਜਾਵੇਗਾ, ਲਾਹੌਰ ਵੱਲ ਜਾਵੇਗਾ, ਜਲੰਧਰ ਵੱਲ ਜਾਵੇਗਾ, ਉਹ ਖਾਲੀ ਹੱਥ ਨਹੀਂ ਜਾ ਸਕਦਾ। ਜਾਂ ਤਾਂ ਫੌਜਾਂ ਲੈ ਕੇ ਜਾਵੇ, ਫੌਜਾਂ ਲੈ ਕੇ ਜਾਵੇਗਾ ਤੇ ਉੱਥੋਂ ਹਾਰ ਕੇ ਹੀ ਆਵੇਗਾ, ਮਾਰ ਖਾ ਕੇ ਹੀ ਆਵੇਗਾ। ਇਸ ਕਰਕੇ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਕੋਈ ਆਪਣੇ ਪੈਰ ਅੱਗੇ ਨਹੀਂ ਵਧਾ ਰਿਹਾ, ਸਾਰੇ ਦਬਕ ਕੇ ਬੈਠੇ ਹੋਏ ਹਨ।
ਲੀਕ ਬੰਦੇ ਕੀ ਲਖੈ ਨਾ ਕੋ ਨਹੀਂ
ਤੇ ਬੰਦਾ ਸਿੰਘ ਬਹਾਦਰ ਚਲੋ ਲੀਕ ਮਾਰ ਦੇ, ਲੀਕ ਪਾਪ ਇੱਥੋਂ ਗਾਹ ਨਹੀਂ ਜਾਣਾ, ਇੱਥੋਂ ਗਾਹ ਖਾਲਸੇ ਦਾ ਰਾਜ ਹੈ। ਪਾਣੀਪਤ ਇਹ ਲਕੀਰ ਸੀ, ਜਦੋਂ ਨਿਸ਼ਾਨ ਸਾਹਿਬ ਚਲਾਇਆ ਉਹ ਲਕੀਰ ਲਗਾਤੀ ਵੀ ਇਸ ਤੋਂ ਗਾਹ ਖਾਲਸੇ ਦਾ ਰਾਜ ਹੈ।
ਏਕਲ ਝੰਡੇ ਪਾਣੀਪਤ ਚੁਲਾਏ,
ਇਕੱਲੇ ਝੰਡੇ ਦੇਖੋ ਭਾਈ, ਉੱਥੇ ਕੋਈ ਪਹਿਰੇਦਾਰ ਨਹੀਂ, ਕੋਈ ਦੀਵਾਰ ਨਹੀਂ ਤੇ ਕੋਈ ਨਿਸ਼ਾਨ ਸਾਹਿਬ ਨਾਲ ਕੋਈ ਹੋਰ ਕੋਈ ਸਪੋਟਾਂ ਨਹੀਂ ਲਾਈਆਂ, ਇਕੱਲੇ ਝੰਡੇ ਅਦੂਤੀ ਝੰਡੇ ਚਲਾਏ ਖਾਲਸੇ ਪੰਥ ਦੇ ਤੇ ਇਹ ਝੰਡਾ ਹੀ ਲਕੀਰ ਹੈ। ਇਸ ਲਕੀਰ ਤੋਂ ਕੋਈ ਅੱਗੇ ਪੈਰ ਤਾਂ ਕਰੇ, ਆਪੇ ਗੁਰੂ ਕਲਗੀਧਰ ਪਾਤਸ਼ਾਹ ਖਾਲਸੇ ਪੰਥ ਦੇ ਇਹ ਸ਼ਹੀਦ ਸਿੰਘ ਉਹਨੂੰ ਆਪੇ ਨਪਟ ਲੈਣਗੇ।
ਦੋਹੇਰਾ ਬੰਦੇ ਬਿਦ ਤਬ ਯੋ ਠਏ ਵਿੱਚ ਕਿਲਿਆਂ ਥਾਣੇ ਪਾਏ
ਤੇ ਬੰਦਾ ਸਿੰਘ ਬਹਾਦਰ ਨੇ ਇੱਕ ਬਿੱਤ ਬਣਾਈ ਵੀ ਜਿਹੜੇ ਜਿਹੜੇ ਕਿਲੇ ਬਣਾਏ ਉਹਨਾਂ ਕਿਲਿਆਂ ਵਿਖੇ ਆਪਣੇ ਥਾਣੇ ਬਣਾਏ, ਭਾਵ ਆਪਣੇ ਰਹਿਣ ਲਈ ਜਗ੍ਹਾ ਬਣਾਈ ਹੈ।
ਇੱਕ ਇੱਕ ਜਗ੍ਹਾ ਆਪਣੀ ਇਨੀ ਵਿੱਚ ਚਿਣਾਏ,
ਪਤਾ ਨਹੀਂ ਕਦੋਂ ਕਿਸ ਵੇਲੇ ਕਿਸ ਕਿਲੇ ਵਿਖੇ ਰਹਿਣਾ ਪਵੇ, ਕਿੱਥੇ ਜਾਣਾ ਪਵੇ ਤੇ ਇੱਕ ਇੱਕ ਕਿਲੇ ਵਿਖੇ ਆਪਣੀ ਜਗ੍ਹਾ ਬਣਾਈ, ਇੱਕ ਇੱਕ ਕਮਰਾ ਬਣਾਇਆ, ਆਪਣਾ ਛੋਟਾ ਜਿਹਾ ਕਮਰਾ ਬਣਾਇਆ ਜਾਂ ਭੋਰਾ ਸਾਹਿਬ ਬਣਾਇਆ ਜਾਂ ਉੱਚੀ ਉਟਾਰੀ ਬਣਾਈ ਵੀ ਇੱਥੇ ਆ ਕੇ ਸਾਰਾ ਬੰਦੋਬਸਤ ਕਰਾਂਗੇ।
ਪਈ ਪਾਣੀ ਪਤ ਲੋ ਪਠਾਨ ਸੁਕੋਟ
ਤੇ ਪਾਣੀ ਪਤ ਤੋਂ ਲੈ ਕੇ ਪਠਾਨਕੋਟ ਤੱਕ
ਕਿਲੇ ਕੀ ਹੈ ਜੋਟ,
ਜੋੜ ਜੋੜ ਕੇ ਬੜੇ ਵੱਡੇ ਵੱਡੇ ਕਿਲੇ ਕਾਇਮ ਕੀਤੇ ਹਨ।
ਬੰਦਾ ਕਦੇ ਕਿਤੇ ਗੜ ਜਾਵੇ,
ਬੰਦਾ ਸਿੰਘ ਬਹਾਦਰ ਕਿਸੇ ਨੂੰ ਦੱਸ ਕੇ ਨਹੀਂ ਜਾਂਦੇ, ਪਤਾ ਨਹੀਂ ਕਦੋਂ ਕਿੱਥੇ ਪਹੁੰਚ ਗਏ, ਕਦੋਂ ਪਠਾਨਕੋਟ ਪਹੁੰਚ ਗਏ, ਕਦੋਂ ਪਾਣੀਪਤ ਪਹੁੰਚ ਗਏ, ਕਦੋਂ ਦੁਆਬੇ ਵਿਖੇ ਆ ਗਏ, ਕਦੋਂ ਸਰਹੰਦ ਚਲੇ ਗਏ, ਕਦੋਂ ਸਮਾੜੇ ਚਲੇ ਗਏ ਤੇ ਕਦੋਂ ਲੋਹਗੜ੍ਹ ਚਲੇ ਗਏ। ਇਹ ਖਾਲਸੇ ਪੰਥ ਦੀ ਰਾਜਧਾਨੀ ਖਾਲਸੇ ਲੋਹਗੜ੍ਹ ਹੈ ਤੇ ਕਦੋਂ ਲੋਹਗੜ੍ਹ ਚਲੇ ਗਏ ਬੰਦਾ ਸਿੰਘ ਬਹਾਦਰ ਕਿਸੇ ਨੂੰ ਦੱਸ ਕੇ ਨਹੀਂ ਜਾਂਦੇ।
ਖਬਰ ਕਰੇ ਨਾ ਕੱਲੂ ਧਾਵੇ,
ਕਿਸੇ ਨੂੰ ਖਬਰ ਵੀ ਨਹੀਂ ਕਰਦੇ ਭਾਈ ਤੁਹਾਡੇ ਕੋਲ ਆ ਰਹੇ ਆ, ਤੁਹਾਡੇ ਕੋਲ ਆ ਕੇ ਅਸੀਂ ਲੰਗਰ ਪਾਣੀ ਛਕਾਂਗੇ, ਜਲ ਪਾਣੀ ਛਕਾਂਗੇ, ਨਹੀਂ। ਬਿਨਾਂ ਖਬਰ ਦਿੱਤੇ ਬੰਦਾ ਸਿੰਘ ਬਹਾਦਰ ਇਕੱਲੇ ਹੀ ਉੱਥੇ ਪਹੁੰਚ ਜਾਂਦੇ ਹਨ।
ਅਚਾਨਕ ਜਾਣਿਓ ਨਾ ਜਾਏ,
ਅਚਾਨਕ ਜਾ ਕੇ ਕਿਲੇ ਵਿਖੇ ਵੜ ਜਾਂਦੇ ਹਨ, ਕਿਸੇ ਨੂੰ ਨਹੀਂ ਖਬਰ ਪ੍ਰਾਪਤ ਹੁੰਦੀ।
ਹੁੰਦੇ ਜਾਂਦੇ ਅੜੈ ਦਸਾਏ,
ਆਖੋ ਸਤਨਾਮ ਸ੍ਰੀ ਵਾਹਿ। ਭਾਵੇਂ ਕੋਈ ਵੱਡਾ ਕਿਲਾ ਹੋਵੇ, ਵੱਡੇ ਵੱਡੇ ਕੁੰਡੇ ਲੱਗੇ ਹੋਣ, ਜਿੰਦਰੇ ਲੱਗੇ ਹੋਣ, ਤਾਲੇ ਲੱਗੇ ਹੋਣ, ਕੋਟ ਬੰਦ ਹੋਵੇ, ਪਰ ਆਪੇ ਐਟੋਮੈਟਿਕ ਸਤਿਗੁਰ ਦੀ ਬਖਸ਼ਿਸ਼ ਦੁਆਰਾ, ਉਹ ਥਾਪੜਾ ਬਖਸ਼ਿਸ਼ ਸੀ ਖਾਲਸਾ ਜੀ, ਉਹ ਆਪੇ ਬੰਦਾ ਸਿੰਘ ਬਹਾਦਰ ਉਹਨਾਂ ਕਿਲਿਆਂ ਦੇ ਵਿੱਚ ਵੜ ਜਾਂਦੇ ਸਨ।
ਜਿਮੀ ਵੜੇ ਕਦੇ ਉੱਤੇ ਆਕਾਸ਼,
ਕਦੀ ਜ਼ਮੀਨ ਵੱਲੋਂ ਵੜ ਜਾਂਦੇ, ਕਦੀ ਆਕਾਸ਼ ਵੱਲੋਂ ਉਡਾਰੀ ਮਾਰ ਕੇ ਥੱਲੇ ਵੜ ਜਾਂਦੇ।
ਦਿਸੇ ਨਹੀਂ ਵਹਿ ਜਾਵੇ ਪਾਸ,
ਦਿਸਦੇ ਨਹੀਂ ਵੀ ਕਿਹਦੇ ਕੋਲ ਜਾ ਰਹੇ ਹਨ, ਕਿਵੇਂ ਜਾ ਰਹੇ, ਜ਼ਮੀਨ ਵਿੱਚੋਂ ਆ ਰਹੇ ਜਾਂ ਆਕਾਸ਼ ਵਿੱਚੋਂ ਉੱਡ ਕੇ ਥੱਲੇ ਆ ਰਹੇ ਹਨ, ਕਿਸੇ ਕੋਲ ਕਿੱਥੇ ਪਹੁੰਚ ਜਾਂਦੇ ਇਹ ਖਬਰ ਨਹੀਂ ਦਿੰਦੇ ਹਨ।
ਪੀਏ ਨਾ ਪਾਣੀ, ਅੰਨ ਨਾ ਖਾਏ,
ਤੇ ਕਈ ਕਈ ਦਿਨ ਪਾਣੀ ਵੀ ਨਹੀਂ ਪੀਣਾ, ਪਿਆਸੇ ਹੀ ਰਹਿਣਾ, ਕਿਉਂਕਿ ਜਿਨ੍ਹਾਂ ਅੰਦਰ ਸਤਿਗੁਰ ਦੀ ਬਾਣੀ ਦਾ ਪ੍ਰਤਾਪ ਹੈ ਤੇ ਉਹਨਾਂ ਲਈ ਬਾਣੀ ਹੀ ਪਾਣੀ ਹੈ ਤੇ ਬਾਣੀ ਹੀ ਗੁਰੂ ਕਾ ਲੰਗਰ ਹੈ। ਇਹ ਸਤਿਗੁਰ ਦੀ ਬਖਸ਼ਿਸ਼ ਵੀ ਹੈ ਤੇ ਮਹਾਰਾਜ ਜੀ ਤੋਂ ਬਖਸ਼ਿਸ਼ ਲੈ ਕੇ ਕਈ ਕਈ ਦਿਨ ਬੰਦਾ ਸਿੰਘ ਬਹਾਦਰ ਪਾਣੀ ਵੀ ਨਹੀਂ ਪੀਂਦੇ ਤੇ ਕਈ ਕਈ ਦਿਨ ਜਲ ਪਾਣੀ ਵੀ ਨਹੀਂ ਛਕਦੇ ਹਨ।
ਚੇਤੇ ਪਹੁੰਚੇ ਜਾਏ,
ਜਿੱਥੇ ਜਾਣਾ ਚਾਹਵੇ ਉੱਥੇ ਪਹੁੰਚ ਜਾਂਦੇ ਹਨ।
ਸਭ ਗੜੀਆਂ ਮੈਂ ਫਿਰ ਕਰ ਆਵੇ, ਸਭਿਆਂ ਕੀ ਜਾ ਖਾਤਰ ਕਰਾਵੇ।
ਜਿਹੜੀ ਜਿਹੜੀ ਗੜੀਆਂ, ਜਿਹੜੇ ਜਿਹੜੇ ਵੱਡੇ ਵੱਡੇ ਕਿਲੇ, ਛੋਟੇ ਛੋਟੇ ਕਿਲੇ, ਸਭਨਾ ਵਿਖੇ ਫਿਰ ਫਿਰ ਕੇ ਵਾਪਸ ਆ ਜਾਂਦੇ, ਸਭਨਾ ਦੀ ਖਬਰ ਲੈਂਦੇ, ਭਾਈ ਤੁਸੀਂ ਠੀਕ ਹੋ, ਕੋਈ ਲੋੜ ਤਾਂ ਨਹੀਂ, ਕੋਈ ਤੰਗ ਤਾਂ ਨਹੀਂ ਕਰ ਰਿਹਾ। ਸਭਨਾ ਦੀ ਖਬਰ ਲੈ ਕੇ ਹਾਲ ਚਾਲ ਪੁੱਛ ਕੇ ਬੰਦਾ ਸਿੰਘ ਬਹਾਦਰ ਫਿਰ ਵਾਪਸ ਵੀ ਆ ਜਾਂਦੇ ਹਨ।
ਮਨ ਕੀ ਬਾਤ ਬਤਾਵੇ,
ਕਿਸੇ ਦੇ ਮਨ ਵਿੱਚ ਜਿਹੜੀ ਵੀ ਗੱਲ ਹੋਵੇ, ਭਾਵੇਂ ਕੋਈ ਚੰਗੀ ਹੈ ਭਾਵੇਂ ਕੋਈ ਬੁਰੀ ਹੈ, ਤੇ ਉਹ ਸਾਰੀ ਗੱਲ ਦੱਸਦੇ, ਭਾਈ ਤੇਰੇ ਮਨ ਵਿੱਚ ਇਹ ਹੈ, ਇਹਨੂੰ ਛੱਡ ਦੇ, ਭੈੜੀ ਗੱਲ ਛੱਡ ਦੇ ਤੇ ਚੰਗੀ ਗੱਲ ਸੋਚ, ਗੁਰਬਾਣੀ ਦਾ ਜਾਪ ਕਰ, ਵਾਹਿਗੁਰੂ ਦਾ ਭਜਨ ਕਰ, ਖਾਲਸੇ ਪੰਥ ਨਾਲ ਅੰਗ ਸੰਗ ਹੋ ਕੇ ਰਹਿ, ਤੈਨੂੰ ਕੋਈ ਚਿੰਤਾ ਨਹੀਂ ਆਵੇਗੀ, ਕੋਈ ਫਿਕਰ ਨਹੀਂ
ਹੋਵੇਗਾ।
ਕੋਈ ਬੰਦਾ ਚਿੰਤਾ ਤੁਰ ਹੋਵੇ, ਗੁਰੂ ਕਾ ਸਿੱਖ ਹੋਵੇ, ਖਾਲਸੇ ਪੰਥ ਦਾ ਅੰਗ ਸੰਗੀ ਹੋਵੇ ਤੇ ਉਹਦੀ ਚਿੰਤਾ ਵੀ ਦੂਰ ਕਰਦੇ ਹਨ।
ਸਭਿਆਂ ਕੀ ਵੋ ਪੂਰੇ ਆਸ,
ਕੋਈ ਵੀ ਆਸਾ ਬੰਦਾ ਸਿੰਘ ਬਹਾਦਰ ਦੇ ਕੋਲ ਲੈ ਕੇ ਆਵੇ, ਕੋਈ ਦੁਖੀ ਹੈ, ਕੋਈ ਇੱਛਾ ਲੈ ਕੇ ਆਇਆ, ਆਸਾ ਲੈ ਕੇ ਆਇਆ, ਉਹਨਾਂ ਦੀ ਆਸਾ ਵੀ ਪੂਰੀ ਹੁੰਦੀ ਹੈ। ਕਦੋਂ ਬੰਦਾ ਸਿੰਘ ਬਹਾਦਰ ਕਿਸੇ ਕੋਲ ਆ ਕੇ ਬਹਿ ਜਾਵੇ, ਕਿਸੇ ਤੋਂ ਉੱਠ ਜਾਵੇ, ਕਿੱਥੇ ਪਹੁੰਚ ਜਾਵੇ, ਇਹ ਬੰਦਾ ਸਿੰਘ ਬਹਾਦਰ ਦੇ ਕੋਲ ਸਤਿਗੁਰ ਮਾਰ ਦੀ ਐਸੀ ਬਖਸ਼ਿਸ਼ ਹੈ।
ਦੋਏਰਾ ਜਿਮ ਗੋਪੀਨ ਕੇ ਕ੍ਰਿਸ਼ਨ ਜੀ ਕਹੋ ਰਹਿ ਸਭ ਪਾਰ।
ਜਿਵੇਂ ਦੁਆਪਰ ਵਿਖੇ ਕ੍ਰਿਸ਼ਨ ਜੀ ਇਹਨਾਂ ਕੋਲ ਲਗਭਗ 16,000 ਗੋਪੀਆਂ, ਤੇ ਕਦੋਂ ਕਿਸੇ ਕੋਲ ਪਹੁੰਚ ਜਾਣ, ਇਹਨਾਂ ਦੀ ਆਪਣੀ ਕਲਾ ਸੀ ਵੀ ਖਾਲਸਾ ਜੀ ਉਹ ਇਹ ਗੋਪੀਆਂ ਕੌਣ ਹੈ, ਇੱਥੇ ਸ਼ੰਕਾ ਨਾ ਕਰਨਾ, ਗੋਪੀਆਂ ਵੀ ਹਨ ਤੇ ਕ੍ਰਿਸ਼ਨ ਜੀ ਵੀ ਹਨ। ਕ੍ਰਿਸ਼ਨ ਜੀ ਕੌਣ? ਅਕਾਲ ਪੁਰਖ ਪਰਮੇਸ਼ਰ, ਅਸੀਂ ਸਾਰੀ ਗੋਪੀਆਂ ਅਕਾਲ ਪੁਰਖ ਦੀਆਂ ਤੇ ਸਾਡੇ ਅੰਗ ਸੰਗ ਪਰਮਾਤਮਾ ਹੈ, ਜਿੱਥੇ ਦੇਖੋ ਉੱਥੇ ਅੰਗ ਸੰਗ ਬੈਠਾ, ਸਦਾ ਅੰਗ ਸੰਗੇ ਭੰਗੰ ਵਿਭੂਤੇ। ਦੇਖੋ ਤਾਂ ਸਹੀ ਪਰ ਸਾਡੀ ਵੇਖਣ ਵਾਲੀ ਅੱਖ ਨਹੀਂ, ਜਿੱਥੇ ਆਪਣੇ ਘਰ ਚਲੇ ਜਾਓ ਉੱਥੇ ਮਹਾਰਾਜ ਦੀ ਬਾਣੀ ਦਾ ਪ੍ਰਤਾਪ, ਉੱਥੇ ਅਕਾਲ ਪੁਰਖ ਪਰਮੇਸ਼ਰ। ਤੇ ਕ੍ਰਿਸ਼ਨ ਅਕਾਲ ਪੁਰਖ ਪਰਮੇਸ਼ਰ ਤੇ ਗੋਪੀਆਂ ਅਸੀਂ ਸਾਰੇ ਹੀ, ਜਿਵੇਂ ਦੁਆਪਰ ਵਿਖੇ ਕ੍ਰਿਸ਼ਨ ਜੀ ਗੋਪੀਆਂ ਦੇ ਅੰਗ ਸੰਗ ਰਹਿੰਦੇ ਸਨ, ਭਾਵੇਂ ਕੋਈ ਵੀ ਗੋਪੀ ਯਾਦ ਕਰੇ ਉਹਨਾਂ ਦੇ ਅੰਗ ਸੰਗ ਰਹਿੰਦੇ ਸਨ, ਇਸੇ ਤਰ੍ਹਾਂ ਬੰਦਾ ਸਿੰਘ ਜੀ ਬਹਾਦਰ
ਬੰਦਾ ਕਿਲਿਆਂ ਫਿਰੈ ਨਿਤਪਤ ਪੁਜਾਵੇ ਆਸ।
ਬੰਦਾ ਸਿੰਘ ਜੀ ਬਹਾਦਰ ਕਿਲਿਆਂ ਵਿਖੇ ਫਿਰਦੇ ਹਨ, ਜਿਹੜਾ ਕੋਈ ਕਿਸੇ ਦੀ ਕੋਈ ਇੱਛਾ ਹੋਵੇ, ਕਿਸੇ ਦੀ ਚਿੰਤਾ ਹੋਵੇ, ਕੋਈ ਦੁਖੀ ਹੋਵੇ, ਉਹਨਾਂ ਦੀ ਚਿੰਤਾ ਦੁੱਖ ਆਦਿਕ ਦੂਰ ਕਰਕੇ ਆਸਾ ਪੂਰੀ ਕਰਕੇ ਵਾਪਸ ਆ ਜਾਂਦੇ ਹਨ।
ਭਈ ਸਮੇਂ ਨਹੀਂ ਵੋ ਸਾਰੀ ਰਾਤ,
ਹਾਂਜੀ
ਸਮੇਂ ਨਹੀਂ ਵੋ ਸਾਰੀ ਰਾਤ ਬਿਨਾ ਸੁਣੀ ਸੋ ਬਤਾਵੇ ਬਾਤ।
ਇੱਥੇ ਖਾਲਸਾ ਜੀ ਉਹ ਨੀਂਦ ਭੂਖ ਸਭ ਪਰ ਹਰ ਤਿਆਗੀ, ਗੁਰੂ ਖਾਲਸੇ ਪੰਥ ਦੀ ਕਲਾ ਵੀ ਹੈ ਜਿਵੇਂ ਭਾਈ ਆਲਮ ਸਿੰਘ ਜੀ ਸਾਰੀ ਉਮਰ ਸੁੱਤੇ ਨਹੀਂ ਸਨ, ਦਿਨੇ ਬੰਦੂਕ ਫੜ ਕੇ ਗੜਵਾ ਫੜ ਕੇ ਸਤਿਗੁਰ ਦੇ ਕਲਗੀਧਰ ਪਾਤਸ਼ਾਹ ਦੇ ਅੰਗ ਸੰਗ ਰਹਿਣਾ ਤੇ ਰਾਤ ਨੂੰ ਬੰਦੂਕ ਫੜ ਕੇ ਪਹਿਰਾ ਦੇਣਾ, ਆਨ ਆਲਮੈ ਹਮੈ ਜਗਾਇਓ। ਜਿੱਤਰ ਨਾਟਕ ਵਿਖੇ ਪੰਕਤੀ ਆਉਂਦੀ ਹੈ ਕਿ ਭਾਵ ਇੱਥੇ ਕਹਿਣ ਦਾ ਕਿ ਆਨ ਆਲਮੈ ਹਮੈ ਜਗਾਇਓ, ਆਲਮ ਸਿੰਘ ਹਰ ਵੇਲੇ ਜਾਗਦਾ ਹੀ ਸੀ, ਕਦੀ ਸੌਂਦਾ ਨਹੀਂ ਸੀ। ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਕਦੀ ਕਿਸੇ ਨੂੰ ਸੁੱਤੇ ਦਿਖੇ ਹੀ ਨਹੀਂ, ਹਰ ਵੇਲੇ ਤਿਆਰ ਬਰ ਤਿਆਰ ਰਹਿਣਾ, ਨੀਂਦ ਤੋਂ ਦੂਰ ਹੀ ਰਹਿੰਦੇ ਹਨ।
ਬਿਨਾ ਸੁਣੀ ਸਭ ਤਾਵੇ ਬਾਤ,
ਜਿਹੜੀ ਗੱਲ ਕਿਸੇ ਨੇ ਸੁਣੀ ਵੀ ਨਾ ਹੋਵੇ ਉਹ ਵੀ ਦੱਸਦੇ ਹਨ, ਭਾਈ ਇਹ ਗੱਲ ਹੋਣ ਵਾਲੀ ਹੈ।
ਦੂਰਦਰਸ਼ੀ ਜੋ ਸਿੱਧ ਕਹਾਵੇ,
ਜਿਹੜੇ ਸਿੱਧ ਹਨ ਦੂਰ ਦੀ ਗੱਲ ਨੂੰ ਵੇਖ ਲੈਣ ਵੀ ਉੱਥੇ ਉਹ ਭਾਣਾ ਵਰਤ ਰਿਹਾ, ਤ੍ਰਿਕਾਲ ਦਰਸ਼ੀ ਆਦਿਕ, ਇਹ ਸਾਰੀ ਕਲਾ ਇਹਨਾਂ ਦੇ ਅੰਦਰ ਹੈ।
ਬੰਦੇ ਨੂੰ ਤੋਂ ਸਿੱਧੀ ਆਵੇ,
ਬੰਦਾ ਸਿੰਘ ਬਹਾਦਰ ਕੋਲ ਉਹ ਸਭ ਸਿੱਧੀਆਂ ਹਨ।
ਅਰਮਾ ਮਹਿਮਾ ਥੀ ਤੇ ਪਾ,
ਛੋਟੇ ਹੋ ਜਾਣਾ, ਇਤਨੇ ਸੂਖਮ ਹੋ ਜਾਣਾ, ਕਿਸੇ ਨੂੰ ਵਿਖਣਾ ਨਾ, ਤੇ ਮਹਿਮਾ ਦੀਰਘ ਹੋ ਜਾਣਾ, ਇਤਨੇ ਵੱਡੇ ਹੋ ਜਾਣਾ ਕਿ ਖਾਲਸਾ ਜੀ ਉਹ ਆਕਾਸ਼ ਤੱਕ ਲੱਗ ਜਾਣਾ, ਇਤਨੀ ਕਲਾ ਸੀ ਇਹਨਾਂ ਦੇ ਅੰਦਰ।
ਰਿੱਧ ਬ੍ਰਿਧ ਕੋ ਥੇ ਪ੍ਰਕਾਰ,
ਰਿੱਧੀਆਂ ਸਿੱਧੀਆਂ ਆਦਿਕ ਇਹਨਾਂ ਕੋਲ ਬਹੁਤੀਆਂ ਜ਼ਿਆਦਾ ਸਨ।
ਉੱਡਣ ਸਿੱਧੀ ਸਾਦੀ ਵੀ ਆਏ,
ਉੱਡ ਕੇ ਜਾਣਾ ਇਹ ਸਿੱਧੀ ਇਹਨਾਂ ਨੇ ਸਾਦੀ ਹੋਈ ਸੀ। ਇਹ ਸਿੱਧੀ ਭਾਈ ਸਾਧਨਾ ਹੁੰਦੀ ਹੈ ਇੱਕ, ਪਰ ਖਾਲਸੇ ਪੰਥ ਤੋਂ ਹੀ ਦੂਰ ਹੀ ਅੱਜ ਕੱਲ ਭਾਵ ਕਹਿਣ ਦਾ ਕਿ ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਹੀ ਸਵਾਦ ਹੈ। ਗੁਰੂ ਕੇ ਸਿੰਘਾਂ ਨੇ ਇਹਨਾਂ ਦੇ ਮਗਰ ਨਹੀਂ ਲੱਗਣਾ, ਸਾਡੀ ਇੱਕੋ ਸਿੱਧੀ ਇੱਕੋ ਰਿੱਧੀ ਇੱਕੋ ਕਰਾਮਾਤ ਭਾਈ ਇਹੀ ਹੈ ਕਿ ਰੋਜ਼ ਜਪਣਾ ਵਾਹਿਗੁਰੂ 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 ਵਾਹਿ, ਇਹੀ ਸਭ ਕੁਛ ਹੈ, ਹੋਰ ਕੋਈ ਐਵੇਂ ਨਹੀਂ। 40 ਦਿਨ ਸ਼ਬਦ ਦਾ ਜਾਪ ਕਰਕੇ ਰਿੱਧੀ ਸਿੱਧੀ ਆ ਜਾਵੇ, ਵੀ ਇਹਦਾ ਜਾਪ ਕਰਨਾ ਸਭ ਕੁਛ ਆਵੇਗਾ। ਰਿੱਧ ਸਿੱਧ ਨਾਵੈ ਕੀ ਦਾਸੀ, ਗੁਰੂ ਕੇ ਸਿੰਘਾਂ ਕੋਲ ਇਹੀ ਕਲਾ ਹੈ, ਪਰ ਬੰਦਾ ਸਿੰਘ ਬਹਾਦਰ ਕੋਲ ਇਹ ਕਲਾ ਸੀ ਮਹਾਰਾਜ ਦੀ ਬਖਸ਼ਿਸ਼, ਨਾਮ ਸਦਕਾ ਸਭ ਰਿੱਧੀਆਂ ਸਿੱਧੀਆਂ ਇਹਨਾਂ ਦੇ ਕੋਲ ਸਨ।
ਜਲ ਖੂਹਾਂ ਤੇ ਬਾਹਰ ਆਵੇ,
ਪਾਣੀ ਆਪੇ ਖੂਹ ਤੋਂ ਬਾਹਰ ਆਉਂਦਾ ਸੀ, ਨਾ ਕਿਸੇ ਹਰਹੜ ਦੀ ਲੋੜ, ਨਾ ਕਿਸੇ ਲੱਜ ਦੀ ਲੋੜ, ਨਾ ਬਾਲਟੀ ਦੀ ਲੋੜ, ਆਪੇ ਪਾਣੀ ਖੂਹਾਂ ਤੋਂ ਬਾਹਰ ਆਉਂਦਾ ਸੀ।
ਬਿਨ ਹੀ ਅਗਨ ਅਗਨ ਜਗਾਵੇ,
ਤੇ ਅੱਗ ਦੀ ਲੋੜ ਨਹੀਂ, ਅੱਗ ਨੂੰ ਬਾਲਣੀ ਅੱਗ ਦੀ ਲੋੜ ਪੈਂਦੀ ਹੈ। ਜਾਂ ਪਹਿਲੇ ਸਮਾਂ ਸੀ ਕਿ ਆਪਸ ਵਿੱਚ ਪੱਥਰ ਰਗੜਨਾ ਤੇ ਅੱਗ ਪ੍ਰਾਪਤ ਕਰਨੀ, ਪਰ ਕਿਸੇ ਅੱਗ ਦੀ ਲੋੜ ਨਹੀਂ, ਬਿਨਾਂ ਅਗਨੀ ਤੋਂ ਇਹ ਬੰਦਾ ਸਿੰਘ ਜੀ ਬਹਾਦਰ ਅੱਗ ਜਲਾ ਦਿੰਦੇ ਸਨ।
ਚਹਿ ਤੁਲੇਵੇ ਮੀਂਹ ਬਰਸਾਏ,
ਜਦੋਂ ਚੜ ਮੀਂਹ ਬਰਸਾ ਦਿੰਦੇ ਸਨ, ਜਦੋਂ ਲੋੜ ਪਵੇ। ਕਿ ਸਿੰਘਾਂ ਨੇ ਆਖਿਆ ਮਹਾਰਾਜ ਮੀਂਹ ਬਰਸਾ ਦੋ, ਤੇ ਬੰਦਾ ਸਿੰਘ ਬਹਾਦਰ ਨੇ ਮੀਂਹ ਬਰਸਾ ਤਾ। ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਜੁੱਤੀਆਂ ਮਰਵਾ ਕੇ ਇੰਦਰ ਨੂੰ ਮੀਂਹ ਪਰਵਾਇਆ ਸੀ, ਇਸੇ ਤਰ੍ਹਾਂ ਇੱਕ ਸਿੰਘ ਹੋਏ ਭਾਈ ਕਰਤਾਰ ਸਿੰਘ ਜੀ, ਦੁਆਬੇ ਦੇ ਇਲਾਕੇ ਮਾਝੇ ਦੇ ਇਲਾਕੇ ਵਿਖੇ ਉਹਨਾਂ ਨੇ ਮੀਂਹ ਪਵਾਇਆ ਸੀ। ਇਸੇ ਤਰ੍ਹਾਂ ਖਾਲਸਾ ਜੀ ਹੋਰ ਅਨੇਕਾਂ ਰੱਬ ਦੇ ਪਿਆਰੇ ਹਨ, ਜਿਨ੍ਹਾਂ ਅੰਦਰ ਸਤਿਗੁਰ ਦੀ ਕਲਾ ਹੈ, ਜੋ ਚਾਹਣ ਉਹ ਕਰ ਸਕਦੇ ਹਨ। ਇਹ ਸਤਿਗੁਰ ਦੀ ਬਖਸ਼ਿਸ਼ ਹੈ, ਉਹ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਜਿੱਥੇ ਪਾਣੀ ਨਾ ਹੋਵੇ ਮੀਂਹ ਪਵਾ ਦੇਣਾ, ਜਿੱਥੇ ਪਾਣੀ ਜ਼ਿਆਦਾ ਹੋਵੇ ਉੱਥੇ ਸੋਕਾ ਪਾ ਦੇਣਾ, ਐਸੀਆਂ ਕਲਾਵਾਂ ਗੁਰੂ ਕੇ ਖਾਲਸੇ ਪੰਥ ਦੇ ਅੰਦਰ ਹਨ।
ਖਲੋ ਕਰੇ ਜਲ ਚਲਤ ਦਰਿਆਏ,
ਦਰਿਆ ਵਗਦਾ ਹੋਵੇ, ਦਰਿਆ ਚਲਦਾ ਹੋਵੇ, ਸਤਲੁਜ ਦਰਿਆ, ਬਿਆਸਾ ਦਰਿਆ, ਰਾਵੀ ਦਰਿਆ, ਚਨਾਬ, ਜੇਹਲਮ ਆਦਿਕ ਉਹਨੂੰ ਰੋਕ ਦਿੰਦੇ, ਭਾਈ ਰੁਕ ਜਾ, ਅਗਾਂਹ ਨਾ ਜਾ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਸਤਿਗੁਰ ਮਹਾਰਾਜ ਦੀ ਬਖਸ਼ਿਸ਼ ਦੁਆਰਾ, ਗੁਰੂ ਦੀ ਕਲਾ ਦੁਆਰਾ ਪਾਣੀ ਚਲਦੇ ਨੂੰ ਵੀ ਰੋਕ ਦਿੰਦੇ ਸਨ।
ਪਵਨ ਭਗਤ ਸੋਦੇ ਹਟਾਏ,
ਵਗਦੀ ਹੋਵੇ ਆਖਣਾ ਰੁਕ ਜਾ, ਅਗਾਂਹ ਨਾ ਜਾ, ਤੇ ਹਵਾ ਉੱਥੇ ਰੁਕ ਜਾਂਦੀ ਸੀ। ਇਹ ਕਲਾ ਸ਼ਬਦ ਦੀ ਕਲਾ ਭਾਈ ਬਾੜੀ ਦੀ ਕਲਾ ਹੈ
ਆਵਤ ਸੋਹੀ ਪਲਟ ਗਵਗਾਏ
ਜਿਹੜਾ ਕੋਈ ਆਉਂਦਾ ਹੋਵੇ ਵਾਪਸ ਪਲਟ ਕੇ ਚਲਾ ਜਾਂਦਾ ਜਾਂ ਉੱਥੇ ਰੁਕ ਜਾਂਦਾ ਹੈ
ਐਸੀ ਜੁਗਤ ਨੇ ਹੋ ਰਹੇ ਅਚੰਬ
ਐਸੀਆਂ ਜੁਗਤੀਆਂ ਤੇ ਹੋਰ ਅਚੰਬੇ ਵਾਲੀਆਂ ਗੱਲਾਂ ਇਹ ਖਾਲਸੇ ਪੰਥ ਦੇ ਅੱਜ ਵੀ ਅੰਦਰ ਹਨ
ਸਿੱਖਣ ਦਿਖਾਵੇ ਤਜੈ ਬਿਲੰਬ
ਉਸ ਵੇਲੇ ਵੀ ਬੰਦਾ ਸਿੰਘ ਬਹਾਦਰ ਸਿੱਖਾਂ ਨੂੰ ਵਿਖਾਉਂਦੇ ਭਾਈ ਜੋ ਵੀ ਕੋਈ ਇੱਛਾ ਕਰੇਗਾ ਆਸਾ ਕਰੇਗਾ ਉਹਦੀ ਆਸਾ ਪੂਰੀ ਹੋਵੇਗੀ ਅੱਜ ਵੀ ਖਾਲਸੇ ਪੰਥ ਦੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਕੋਈ ਅਰਦਾਸ ਕਰੇ ਉਹਦੀ ਅਰਦਾਸ ਪੂਰੀ ਹੋਵੇਗੀ ਪਰ ਸ਼ਰਧਾ ਨਾਲ ਭਾਵਨਾ ਨਾਲ ਅਰਦਾਸ ਕਰੇ ਆਪੇ ਪੂਰੀ ਹੋਵੇਗੀ
ਭਾਈ ਇੱਕ ਦਿਵਸ ਆਲੀ ਸਿੰਘ ਆਇਓ
ਇੱਕ ਦਿਨ ਭਾਈ ਆਲੀ ਸਿੰਘ ਇਹ ਸਰੋਦੀ ਦੇ ਰਹਿਣ ਵਾਲੇ ਸਨ ਭਾਈ ਆਲੀ ਸਿੰਘ ਜੀ ਬੰਦਾ ਸਿੰਘ ਬਹਾਦਰ ਕੋਲ ਆਏ ਹਨ
ਇੱਕ ਬੰਦੇ ਨੇ ਸੀਸ ਹਿਲਾਇਓ
ਜੋ ਆਲੀ ਸਿੰਘ ਨੇ ਫਤਿਹ ਗਜਾਈ ਕਿ ਬੰਦਾ ਸਿੰਘ ਜੀ ਬਹਾਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਈ ਤੇ ਬੰਦਾ ਸਿੰਘ ਬਹਾਦਰ ਸੀਸ ਹਿਲਾਤਾ ਫਤਿਹ ਨੇ ਗਜਾਈ ਅੱਗੋ ਸੀਸ ਹਿਲਾਇਆ ਹੈ
ਤੋ ਆਲੀ ਸਿੰਘ ਦੋਵੇਂ ਕਰ ਜੋੜੇ
ਤਾਂ ਫਿਰ ਭਾਈ ਆਲੀ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ
ਹਜ਼ੂਰ ਨੇਤਰ ਕੇ ਮਹਮ ਸੋ ਮੋੜੇ
ਪਾਤਸ਼ਾਹ ਜੀਓ ਅਕਾਲ ਪੁਰਖ ਦੀ ਫੌਜੋ ਹਜ਼ੂਰ ਨੇ ਅੱਜ ਸਾਡੇ ਤੋਂ ਨੇਤਰ ਕਿਵੇਂ ਮੋੜ ਲਏ ਭਾਵ ਸਾਡੇ ਤੁਸੀਂ ਕਿਵੇਂ ਬੇਰੁਖ ਹੋ ਗਏ ਹੋ ਤੁਸੀਂ ਫਤਿਹ ਨਹੀਂ ਗਜਾ ਰਹੇ ਹੋ
ਹਮਕੋ ਬਹੁਤ ਚਿੰਤਾ ਪਏ
ਸਾਡੇ ਮਨ ਵਿਖੇ ਬਹੁਤ ਚਿੰਤਾ ਆ ਗਈ ਹੈ
ਤੇ ਕਿਆ ਤਕਸੀਰ ਸੁਪਏ
ਦੱਸੋ ਸਾਡੇ ਤੋਂ ਕੀ ਗੁਨਾਹ ਹੋ ਗਿਆ ਕੀ ਗਲਤੀ ਹੋਈ ਹੈ ਕਿ ਅਸੀਂ ਤੁਹਾਨੂੰ ਫਤਿਹ ਗਜਾ ਰਹੇ ਹਾਂ ਪਰ ਤੁਸੀਂ ਅੱਗੋਂ ਆਪਣਾ ਸੀਸ ਹਿਲਾ ਰਹੇ ਹੋ
ਸਭ ਬੰਦੇ ਨੇ ਬਚਨੀ ਉਚਾਰੇ ਪੁੱਤਰ ਮਰੇ ਦਿਨ ਬਾਈਨ ਥਾਰੇ
ਤਾਂ ਫਿਰ ਬੰਦਾ ਸਿੰਘ ਬਹਾਦਰ ਨੇ ਆਖਿਆ ਭਾਈ ਆਲੀ ਸਿੰਘ ਜੀ ਅਸੀਂ ਫਤਿਹ ਤਾਂ ਗਜਾ ਰਹੇ ਹਾਂ ਆਪਣੇ ਅੰਦਰੋਂ ਹੀ ਤੁਹਾਨੂੰ ਪਰ ਇੱਕ ਕਲਾ ਹੈ ਪਰਮਾਤਮਾ ਦੀ ਵਿਧ ਹੈ ਕਿ 22 ਦਿਨ ਬਾਅਦ 22ਵੇਂ ਦਿਨ ਤੁਹਾਡੇ ਦੋਵੇਂ ਪੁੱਤਰ ਚੜ੍ਹਾਈ ਕਰ ਜਾਣਗੇ ਤੁਹਾਡੇ ਦੋਵੇਂ ਪੁੱਤਰ ਰਹਿਣਗੇ ਨਹੀਂ ਦੋਵੇਂ ਅਕਾਲ ਪੁਰਖ ਨੂੰ ਪਿਆਰੇ ਹੋ ਜਾਣਗੇ
ਦੋਏਰਾ ਲੱਗੇ ਗੋਲੀ ਇੱਕ ਸੀਸ ਮੈਂ ਦੂਜੋ ਇਮੀ ਮਰਾਏ
ਦੋਵੇਂ ਜੁੜਵੇ ਭਰਾ ਸਨ ਭਾਈ ਆਲੀ ਸਿੰਘ ਦੋਵੇਂ ਜੁੜਵੇ ਪੁੱਤਰ ਸਨ ਇੱਕ ਤੇ ਸੀਸ ਤੇ ਗੋਲੀ ਲੱਗੇਗੀ ਮੱਥੇ ਲੱਗੇਗੀ ਦੂਜਾ ਆਪੇ ਹੀ ਆਪਣੀ ਆਈ ਮੌਤ ਮਰ ਜਾਵੇਗਾ
ਸੋ ਸੁਣ ਕੇ ਆਚਰਜ ਬਯੋ ਕਰੀ ਤਕੜਾਈ ਵਾਏ
ਭਾਈ ਆਲੀ ਸਿੰਘ ਸੁਣ ਕੇ ਬੜੇ ਹੈਰਾਨ ਹੋਏ ਬੜੇ ਅਚਰਜਵਾਨ ਹੋਏ ਵੀ ਕੀ ਪਾਣਾ ਵਰਤੇਗਾ 22 ਦਿਨ ਬਾਅਦ ਤੇ ਇਹਨਾਂ ਨੇ ਬੜੀ ਤਕੜਾਈ ਕੀਤੀ ਆਪਣੇ ਪੁੱਤਰ ਨੂੰ ਆਪਣੇ ਅੰਗ ਸੰਗ ਰੱਖਿਆ ਦੂਰ ਨਾ ਜਾਣ ਤਾਂ ਵੀ ਦੂਰ ਨਾ ਜਾਓ ਮੇਰੇ ਨੇੜੇ ਰਵੋ ਤੁਸਾਂ ਨੇ ਇੱਧਰ ਉੱਧਰ ਨਹੀਂ ਘੁੰਮਣਾ ਇਸ ਤਰ੍ਹਾਂ ਬੜੀ ਤਕਰਾਈ ਕਰ ਰਹੇ ਹਨ
ਭਾਈ ਦਿਨ 22 ਜਾ ਪੁੱਜਿਓ ਆਏ
ਖਾਲਸਾ ਜਦੋਂ 22ਵਾਂ ਦਿਨ ਆ ਕੇ ਨੇੜੇ ਆਇਆ ਭਾਵ 22ਵਾਂ ਦਿਨ ਪੂਰਾ ਹੋਣ ਵਾਲਾ ਹੈ
ਤੋ ਬਹਾਲਿਓ ਤੰਬੂ ਮਾਏ
ਤੇ ਇਸ ਭਾਈ ਆਲੀ ਸਿੰਘ ਨੇ ਕੀਤਾ ਕਿ ਆਪਣਾ ਪੁੱਤਰ ਤੰਬੂ ਵਿਖੇ ਬਿਠਾ ਤੇ ਦੋਵੇਂ ਪੁੱਤਰ ਤੁਸੀਂ ਤੰਬੂ ਤੋਂ ਬਾਹਰ ਨਾ ਜਾਣਾ ਤੰਬੂ ਦੇ ਵਿੱਚ ਹੀ ਰਹਿਣਾ
ਖਾਕ ਤੋਦੋ ਕਿਤੇ ਸਿੰਘ ਮਰਾਵੇ
ਸਿੰਘਾਂ ਦੀ ਕਲਾ ਹੈ ਕਿ ਰੋਜ ਘੋੜ ਸਵਾਰੀ ਕਰਨੀ ਰੋਜ ਨਿਸ਼ਾਨੇਬਾਜ਼ੀ ਕਰਨੀ ਤੇ ਸਿੰਘਾਂ ਨੇ ਇਸੇ ਤਰ੍ਹਾਂ ਕੀਤਾ ਇੱਕ ਕੱਚੀ ਕੰਧ ਬਣਾ ਕੇ ਉੱਥੇ ਕਿਲਾ ਉੱਥੇ ਨਿਸ਼ਾਨਾ ਬਣਾ ਰਹੇ ਹਨ ਗੁਰੂ ਕੇ ਸਿੰਘ ਉੱਥੇ ਬੰਦੂਕ ਲੈ ਕੇ ਗੋਲੀਆਂ ਚਲਾ ਨਿਸ਼ਾਨਾ ਬੰਨ ਰਹੇ ਹਨ ਜਦੋਂ ਸਿੰਘਾਂ ਨੇ ਇਸ ਤਰ੍ਹਾਂ ਨਿਸ਼ਾਨਾ ਬੰਨਿਆ ਹੈ
ਹਰ ਪਲ ਬੰਦੂਕਾਂ ਗੋਲੀ ਚਲਾਵੇ
ਗੁਰੂ ਕੇ ਸਿੰਘ ਜਿਹੜੇ ਹਲੇ ਕੱਚੇ ਹਨ ਸਿੱਖ ਰਹੇ ਹਨ ਕਿ ਕਿਵੇਂ ਨਿਸ਼ਾਨੇਬਾਜ਼ੀ ਕਰਨੀ ਹੈ ਕਿਵੇਂ ਨਿਸ਼ਾਨਾ ਲਗਾਉਣਾ ਹੈ ਕਿਵੇਂ ਬੰਦੂਕ ਚਲਾਉਣੀ ਹੈ ਕਿਵੇਂ ਬੰਦੂਕ ਫੜਨੀ ਹੈ ਜਦੋਂ ਇਹਨਾਂ ਸਿੰਘਾਂ ਨੇ ਫੜ ਫੜ ਕੇ ਨਿਸ਼ਾਨੇਬਾਜ਼ੀ ਦੀ ਇਹ ਤੀਰ ਅੰਦਾਜ਼ੀ ਆਦਿ ਕੀਤੀ ਹੈ
ਸੋ ਹੋਣੀ ਨੇ ਖੜਾ ਕਰਾਇਆ
ਤੇ ਖਾਲਸਾ ਜੀਓ ਹੋਣੀ ਅਤ ਪ੍ਰਬਲ ਹੈ ਇਹ ਗੁਰੂ ਦਾ ਭਾਣਾ ਹੈ ਜੋ ਹੋਣਾ ਹੈ ਉਹ ਹੋ ਕੇ ਰਹਿਣਾ ਦੇਖੋ ਇਸਨੇ ਇੱਕ ਤੰਬੂ ਵਿੱਚ ਆਪਣੇ ਪੁੱਤ ਨੂੰ ਬਿਠਾਇਆ ਵੀ ਇੱਥੋਂ ਬਾਹਰ ਨਹੀਂ ਜਾਣਾ ਤੁਸਾਂ ਨੇ ਇੱਥੇ ਰਹਿਣਾ ਤੇ ਹੋਣੀ ਨੇ ਐਸੀ ਕਲਾ ਵਰਤਾਈ ਹੈ।
ਪੁੱਤ ਵੱਲ ਹੋਏ ਉਹਨੇ ਝਾਕਾ ਲਾਇਆ
ਤੇ ਇਹਦਾ ਪੁੱਤਰ ਬਾਹਰ ਉੱਠ ਕੇ ਦੇਖਣ ਲਗਾ, ਝਾਕੀ ਲਗਾ ਕੇ ਦੇਖਣ ਲਗਾ ਬਾਹਰ ਕੀ ਗੋਲੀ ਚੱਲਦੀ ਹੈ, ਬਾਹਰ ਕਿਹੜਾ ਗੋਲੀ ਚਲਾ ਰਿਹਾ। ਉਹ ਬਾਹਰ ਵੇਖਣ ਲਗਾ ਜਦੋਂ
ਗੋਲੀ ਉਹ ਸੀਸੇ ਵੜੇ
ਗੁਰੂ ਕੇ ਸਿੰਘਾਂ ਦੇ ਹੱਥੋਂ ਜਦੋਂ ਗੋਲੀ ਛੁੱਟੀ ਤੇ ਇਹਦੇ ਸੀਸ ਤੇ ਜਾ ਕੇ ਗੋਲੀ ਲੱਗੀ, ਉਸੇ ਵੇਲੇ ਭਾਈ ਆਲੀ ਸਿੰਘ ਦਾ ਇੱਕ ਪੁੱਤਰ ਚੜਾਈ ਕਰ ਗਿਆ ਹੈ।
ਖਾਲਸਾ
ਜੀ, ਉਹ ਹੋਣੀ ਨੂੰ ਕਿਹੜਾ ਕੋਈ ਟਾਲ ਸਕਦਾ ਹੈ, ਜੋ ਭਾਣਾ ਵਰਤਣਾ ਹੈ ਉਹ ਵਰਤ ਕੇ ਰਹਿੰਦਾ ਹੈ।
ਹੇਰਾ ਖਾਨੂ ਸਿੰਘ ਐਸੇ ਮੋਇਓ ਉਹ ਬੱਚਿਓ ਮਾਨ ਸਿੰਘ ਨਾਏ।
ਦੋ ਪੁੱਤਰ ਇਹਦੇ, ਇੱਕ ਦਾ ਨਾਮ ਭਾਈ ਖਾਨੂ ਸਿੰਘ ਜਿਹਦੇ ਮੱਥੇ ਤੇ ਗੋਲੀ ਲੱਗੀ, ਦੂਜਾ ਭਾਈ ਮਾਨ ਸਿੰਘ, ਉਹ ਵੀ ਨੀ ਬਚਿਆ, ਉਹ ਵੀ ਨਾਲ ਹੀ ਚੜਾਈ ਕਰ ਗਏ, ਆਪਣੀ ਆਈ ਮੌਤ ਮਰ ਗਿਆ ਹੈ।
ਅਵਲ ਏਕ ਉਸ ਇਮਕਰ ਦੋ ਮਰਾਏ,
ਅਵਲ ਅਵਲ ਦਾ ਅਰਥ ਹੈ ਇੱਕ, ਭਾਵ ਇਕੱਠੇ ਜੰਮੇ ਸਨ, ਇਕੱਠੇ ਜੰਮੇ ਇਹ ਜੁੜਵਾ ਪੁੱਤਰ ਭਾਈ ਆਲੀ ਸਿੰਘ ਦੇ, ਇਕੱਠਿਆਂ ਦੀ ਮੌਤ ਇੱਕ ਵੇਲੇ ਹੋਈ ਹੈ।
ਜੋ ਪਈ ਤਾਂ ਬੰਦਾ ਸਿੰਘ ਆਲੀ ਬੁਲਾਇਆ,
ਫਿਰ ਬੰਦਾ ਸਿੰਘ ਬਹਾਦਰ ਨੇ ਭਾਈ ਆਲੀ ਸਿੰਘ ਨੂੰ ਆਪਣੇ ਕੋਲ ਬੁਲਾਇਆ ਹੈ।
ਮਾਰੋ ਉਸ ਹੈ ਜਿਹਨੂੰ ਤੂੰ ਸੁੱਤ ਘਾਇਆ।
ਭਾਈ ਆਲੀ ਸਿੰਘ ਇਸ ਤਰ੍ਹਾਂ ਕਰ, ਜਿਹਨੇ ਤੇਰਾ ਪੁੱਤਰ ਮਾਰਿਆ ਉਹਨੂੰ ਫੜ ਕੇ ਮਾਰ, ਆਪਣਾ ਬਦਲਾ ਲੈ, ਤੇਰਾ ਦੋਵੇਂ ਪੁੱਤਰ ਤੇਰੇ ਮਾਰੇ ਗਏ ਤੇ ਆਪਣਾ ਬਦਲਾ ਲੈ ਪੁੱਤਰਾਂ ਨੂੰ ਮਾਰ ਕੇ। ਇਸ ਤਰ੍ਹਾਂ ਕਰ, ਜਿਹਨੇ ਤੇਰੇ ਪੁੱਤਰ ਨੂੰ ਗੋਲੀ ਮਾਰੀ ਹੈ ਉਹਨੂੰ ਫੜ ਕੇ ਤੂੰ ਮਾਰ ਦੇ।
ਬੰਦੇ ਨੇ ਸੂਰ ਮਾਇਆ,
ਜਦੋਂ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਬਚਨ ਕੀਤੇ ਹਨ,
ਉਲਟ ਆਲੀ ਸਿੰਘ ਉਹਨੇ ਸੁਣਾਇਆ,
ਆਲੀ ਸਿੰਘ ਨੇ ਪਲਟ ਕੇ ਫਿਰ ਬੇਨਤੀ ਕੀਤੀ ਹੈ ਬੰਦਾ ਸਿੰਘ ਬਹਾਦਰ ਜੀ ਨੂੰ,
ਅਮਰੇ ਸੁੱਤ ਨੇ ਕਿਨੇ ਮਰਾਏ, ਮੂਏ ਸੋ ਆਪਣੀ ਉਮਰ ਬਿਤਾਏ।
ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਆਲੀ ਸਿੰਘ ਕਹਿਣ ਲੱਗੇ, ਬੰਦਾ ਸਿੰਘ ਬਹਾਦਰ ਜੀ, ਸਾਡੇ ਪੁੱਤਰ ਕਿਸੇ ਨੇ ਨੀ ਮਾਰੇ, ਜੋ ਹੋਣਾ ਸੀ, ਜੋ ਭਾਣਾ ਵਰਤਣਾ ਸੀ ਉਹ ਵਰਤ ਗਏ। ਇਹ ਹੁਕਮ ਹੈ ਅਕਾਲ ਪੁਰਖ ਦਾ ਕਿ ਜਦੋਂ ਜਿਸਨੇ ਜੰਮਣਾ ਹੈ ਉਦੋਂ ਜੰਮਦਾ ਹੈ, ਜਦੋਂ ਜਿਸਨੇ ਮਰਨਾ ਹੈ ਉਦੋਂ ਮਰਦਾ ਹੈ, ਉਹਨੂੰ ਕੋਈ ਮਾਰ ਨਹੀਂ ਸਕਦਾ। ਇਹ ਗੁਰੂ ਕੀ ਫੌਜਾਂ ਹਨ ਤੇ ਫੌਜਾਂ ਨੂੰ ਕੋਈ ਮਾਰ ਨਹੀਂ ਸਕਦਾ, ਨਾ ਕੋਈ ਮਾਰਨ ਵਾਲਾ ਜੰਮਿਆ ਹੈ। ਇਹ ਸਤਿਗੁਰ ਦਾ ਹੁਕਮ ਹੈ, ਜਦੋਂ ਚੜ੍ਹਾਈ ਕਰਨੀ ਸੀ ਇਹਨਾਂ ਨੇ ਉਦੋਂ ਟਾਈਮ ਪੂਰਾ ਹੋ ਗਿਆ, ਸਮਾਂ ਪੂਰਾ ਹੋ ਗਿਆ ਤੇ ਅਕਾਲ ਦੇ ਕੋਲ ਪਹੁੰਚ ਗਏ ਹਨ, ਇਹ ਅਕਾਲ ਚਲਾਣਾ ਕਰ ਗਏ ਹਨ।
ਹਮ ਕਿਸ ਕੋ ਦੇ ਕੇ ਮੰਦੋ,
ਹੁਣ ਕਿਹਨੂੰ ਦੋਸ਼ ਦਈਏ। ਦੋਸ਼ ਦੇਣਾ ਤੇ ਇੱਕ ਅਨੋਖੀ ਗੱਲ ਹੈ, ਇਹ ਭਾਣੇ ਦੇ ਉਲਟ ਗੱਲ ਹੈ, ਅਸੀਂ ਦੋਸ਼ ਕਿਸੇ ਨੂੰ ਨਹੀਂ ਦੇ ਸਕਦੇ।
ਮਾਰੇ ਰਾਕੇ ਕੋ ਆਪ ਮੈਂ ਕਿਨ ਮਾਰਿਓ ਫੜ ਕਰ ਉਸ,
ਮਾਰਨ ਵਾਲਾ ਰੱਖਣ ਵਾਲਾ ਇੱਕੋ ਪਰਮੇਸ਼ਰ ਹੈ ਤੇ ਨਾ ਕਿਸੇ ਨੇ ਇਹਨਾਂ ਨੂੰ ਮਾਰਿਆ ਹੈ ਨਾ ਕੋਈ ਰੱਖਣ ਵਾਲਾ ਹੈ। ਰੱਬ ਨੇ ਆਪ ਹੀ ਵਿਧ ਬਣਾਈ ਹੈ, ਗੋਲੀ ਚਲਾਈ ਹੈ, ਉਹ ਚਲਾਉਣ ਵਾਲਾ ਵੀ ਆਪ ਹੈ ਤੇ ਮਰਨ ਵਾਲਾ ਵੀ ਆਪ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਰੀ ਵਿਧ ਬਣਾ ਰਿਹਾ, ਆਪੇ ਗੋਲੀ ਚਲਾਉਣ ਵਾਲਾ ਤੇ ਆਪੇ ਅੱਗੇ ਮਰਨ ਵਾਲਾ ਹੈ, ਆਪੇ ਭਾਈ ਉਹ ਪਰਮਾਤਮਾ ਸਾਰੇ ਪਾਸੇ ਹੈ। ਤੇ ਦੂਜਾ ਪਾਵੇ ਦਾ ਇਹ ਵੀ ਹੈ ਕਿ ਨਾ ਕੋਈ ਮਰਦਾ ਹੈ ਨਾ ਕੋਈ ਜਿੰਦਾ ਹੈ, ਸਾਰੇ ਇੱਕ ਮੌਜ ਮਸਤੀ ਵਿਖੇ ਗੁਰੂ ਸ਼ਬਦ ਦੇ ਵਿਖੇ ਲੀਨ ਵੀ ਹਨ। ਇਸ ਕਰਕੇ ਆਪ ਪਰਮਾਤਮਾ ਸਾਰੀ ਵਿਦ ਬਣਾ ਰਿਹਾ ਹੈ।
ਮਿਹਰਬਾਨ ਹੋਏ ਬੰਦਾ ਕਹਿਓ ਹਮਨੇ ਤੁਮਕੋ ਔਰ ਜੁਗ ਦਿਓ।
ਭਾਈ ਬੰਦਾ ਸਿੰਘ ਜੀ ਬਹਾਦਰ ਬੜੇ ਮਿਹਰਬਾਨ ਹੋਏ ਤੇ ਕਹਿਣ ਲੱਗੇ, ਭਾਈ ਆਲੀ ਸਿੰਘ ਜੀ, ਚਲੋ ਤੁਹਾਨੂੰ ਬਖਸ਼ਿਸ਼ ਕਰਦੇ ਹਾਂ, ਤੁਸੀਂ ਬਖਸ਼ਿਸ਼ ਲਵੋ, ਤੁਹਾਡੇ ਦੋ ਪੁੱਤਰ ਚੜ੍ਹਾਈ ਕੀਤੇ ਹਨ, ਤੁਸੀਂ ਦੋ ਪੁੱਤਰਾਂ ਦਾਨ ਸਾਡੇ ਤੋਂ ਲਵੋ, ਤੁਹਾਨੂੰ ਇਹ ਬਖਸ਼ਿਸ਼ ਕਰ ਰਹੇ ਹਾਂ।
ਉਹ ਵੀ ਜਨਮੈ ਜੋੜੇ ਦੋ ਮਾਈ ਸਿੰਘ ਉਹ ਬਲੋ ਸਿੰਘ ਸੋ।
ਇਹ ਪੁੱਤਰ ਤੁਹਾਡੇ ਜੁੜਵੇਂ ਪੁੱਤਰ ਸਨ, ਤੁਹਾਡੇ ਜੁੜਵੇਂ ਪੁੱਤਰ ਹੋ ਦੋ ਪੈਦਾ ਹੋਣਗੇ, ਇੱਕ ਦਾ ਨਾਂ ਭਾਈ ਮਾਹੀ ਸਿੰਘ ਹੋਵੇਗਾ ਦੂਜੇ ਦਾ ਨਾਮ ਹੋਵੇਗਾ ਭਾਈ ਬਲ ਸਿੰਘ ਬੱਲੋ ਸਿੰਘ। ਇਹ ਬੱਲੋ ਸਿੰਘ ਤਾਂ ਲਿਖਿਆ ਕਿਉਂਕਿ ਮਾਤਰਾ ਪੂਰੀ ਕਰਨ ਕਰਕੇ। ਬਲ ਸਿੰਘ ਦੂਜੇ ਦਾ ਨਾਮ ਹੈ। ਇੱਕ ਦਾ ਨਾਮ ਭਾਈ ਮਾਹੀ ਸਿੰਘ ਹੋਵੇਗਾ। ਇਹ ਤੇਰੇ ਦੋ ਪੁੱਤਰ ਪੈਦਾ ਹੋਣਗੇ,
ਦੋਹੇਰਾ ਦੀਪ ਸਿੰਘ ਚੁਕੋਹੀਏ ਦਾਣੇ ਚਬੇ ਨਾ ਜਾਏ।
ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਮਿਸਲ ਦੇ ਸਰਦਾਰ, ਪਹੁ ਪਿੰਡ ਪਿੰਡ ਦੇ ਰਹਿਣ ਵਾਲੇ, ਕਲਗੀਧਰ ਪਾਤਸ਼ਾਹ ਦੇ ਪਰਮ ਸੇਵਕ, ਜਿਨ੍ਹਾਂ ਦੇ ਜਾੜਾਂ ਨਹੀਂ ਸਨ। ਬਚਪਨ ਵਿਖੇ ਕੁਦਰਤੀ ਭਾਣਾ ਵਰਤਿਆ ਕਿ ਦੰਦ ਜਾੜਾਂ ਨਹੀਂ ਰਹੀਆਂ, ਤੇ ਐਸੇ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਦੇ ਕੋਲ ਦਾਣੇ ਚਬੇ ਨਾ ਜਾਹੇ। ਜਿਹੜਾ ਕੋਈ ਦੰਦ ਵਾਲਾ ਹੈ ਦਾਣੇ ਚਬ ਲੈਂਦਾ, ਜਿਹਦੇ ਜੜਾਂ ਨਹੀਂ ਭਾਈ ਉਹਨੂੰ ਕੁੱਟ ਕੁੱਟ ਕੇ ਚਬਾ ਲੈਂਦਾ, ਛੱਕ ਲੈਂਦਾ। ਅੱਜ ਵੀ ਬਜ਼ੁਰਗ ਖਾਲਸੇ ਪੰਥ ਵਿਖੇ ਇਸੇ ਤਰ੍ਹਾਂ ਕਰਦੇ। ਦਾਣੇ ਦਾ ਭਾਵ ਕੀ ਹੈ? ਬਦਾਮ। ਇਹ ਖਾਲਸੇ ਪੰਥ ਦੇ ਬੋਲੇ ਹਨ। ਬਦਾਮ ਕਿਹਨੂੰ ਕਹਿੰਦੇ? ਭੁੱਜੇ ਛੋਲਿਆਂ ਨੂੰ। ਤੇ ਖਾਲਸਾ ਪੰਥ ਉਹਨੂੰ ਬਦਾਮ ਕਹਿੰਦਾ। ਤੇ ਖਾਲਸੇ ਪੰਥ ਦੇ ਬਦਾਮ ਇਹ ਦਾਣੇ ਜਿਹੜੇ ਚਬੇ ਨਹੀਂ ਜਾਂਦੇ ਬਾਬਾ ਦੀਪ ਸਿੰਘ ਜੀ ਤੋਂ।
ਜਿਸ ਕੋ ਦਾਣਾ ਦਈ ਸੋ ਮੈਂ ਦਿਓ ਬਤਾਏ।
ਕੀ ਕਹਿੰਦੇ? ਸੁਣੋ ਖਾਲਸਾ ਜੀਓ, ਜਿਵੇਂ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਨੂੰ ਇਹ ਦਾੜਾ ਬਖਸ਼ਿਸ਼ ਕੀਤੀਆਂ, ਆਪ ਜੀ ਉਹ ਸੁਣੋ।
ਇੱਕ ਦਿਨ ਛੋਲੇ ਲਿਆਇਓ ਕੋਈ ਬੰਦਾ ਦੀਵਾਨ।
ਇੱਕ ਦਿਨ ਦੀਵਾਨ ਸਜਿਆ ਖਾਲਸੇ ਪੰਥ ਦਾ। ਦੀਵਾਨ ਵਿਖੇ ਕੀਰਤਨ ਕਥਾ ਵਿਚਾਰਾਂ ਹੋਈਆਂ, ਉਪਰੰਤ ਗੁਰਮਤਾ ਹੋ ਰਿਹਾ, ਤੇ ਉਸ ਗੁਰਮਤੇ ਵਿਖੇ ਕੋਈ ਰੱਬ ਦਾ ਪਿਆਰਾ ਛੋਲਿਆਂ ਦੀ ਬੋਰੀ ਭਰ ਕੇ ਲੈ ਆਇਆ।
ਔਰ ਸਭੈ ਚਾਬਤ ਬਏ ਇੱਕ ਚਬੈ ਨਾ ਸਿੰਘ ਜਵਾਨ।
ਇਹ ਛੋਲਾ ਛੋਲਾ ਕਹਿੰਦੇ ਬਦਾਮਾਂ ਨੂੰ। ਜਦੋਂ ਛੋਲੇ ਲੈ ਕੇ ਆਇਆ, ਬਦਾਮ ਲੈ ਕੇ ਆਇਆ ਖਾਲਸੇ ਪੰਥ ਦੇ, ਤੇ ਸਾਰੇ ਚਬ ਰਹੇ ਸਨ, ਤੇ ਉਹਨਾਂ ਚੱਬਣ ਵਾਲਿਆਂ ਚ ਬੰਦਾ ਸਿੰਘ ਬਹਾਦਰ ਸਭ ਨੂੰ ਵੇਖ ਰਹੇ, ਸਾਰੇ ਸਿੰਘ ਵੇਖ ਰਹੇ ਦੂਜੇ ਨੂੰ ਵੀ, ਸਭ ਚੱਬ ਰਹੇ ਹਨ, ਪਰ ਇੱਕ ਸਿੰਘ ਨੌਜਵਾਨ ਰੱਬ ਦਾ ਪਿਆਰਾ ਉਹ ਦਾਣੇ ਨਹੀਂ ਚਬਾ ਰਿਹਾ।
ਭਈ ਉਹ ਸਭਨ ਨੇ ਮੁਖੋਂ ਅਲਾਇਆ, ਦੀਪ ਸਿੰਘ ਨੇ ਦਾਣਾ ਨਾ ਖਾਇਆ।
ਇਹ ਖਾਲਸੇ ਪੰਥ ਇੱਕ ਮਖੌਲ ਕਰਨ ਵਾਲੇ ਵੀ ਕਈ ਸਿੰਘ ਹੁੰਦੇ ਹਨ। ਅੱਜ ਵੀ ਖਾਲਸੇ ਪੰਥ ਕਈ ਮਖੌਲ ਕਰਦੇ, ਕਈ ਦੂਜੇ ਦੀ ਗੱਲਾਂ ਵੀ ਬਣਾਉਂਦੇ ਹਨ। ਤੇ ਇੱਕ ਸਿੰਘਾਂ ਨੇ ਆਖਿਆ, ਚਾਰ ਪੰਜ ਸਿੰਘ ਇਕੱਠੇ ਬੈਠੇ ਸਨ, ਆਖਿਆ ਉਹਨਾਂ ਨੇ ਕਿ ਬੰਦਾ ਸਿੰਘ ਜੀ ਬਹਾਦਰ, ਦੀਪ ਸਿੰਘ ਨੇ ਨਾ ਦਾਣਾ ਖਾਇਆ। ਇਹ ਦੀਪ ਸਿੰਘ ਜੀ ਦਾਣਾ ਨਹੀਂ ਖਾ ਰਹੇ, ਪਤਾ ਸਭ ਨੂੰ ਇਹਨਾਂ ਦੀ ਜਾੜਾ ਨਹੀਂ, ਦੰਦ ਨਹੀਂ, ਪਰ ਫਿਰ ਵੀ ਉਹਨਾਂ ਸਿੰਘਾਂ ਨੇ ਮਖੌਲ ਕੀਤਾ ਹੈ।
ਇੱਕ ਬੰਦੇ ਨੇ ਉਸ ਕੋ ਕਹਿਓ ਕਿਮ ਤੂੰ ਛੋਲੇ ਚਬਿਓ ਰਿਹਾ।
ਤੇ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਨੂੰ ਜਦੋਂ ਵੇਖਿਆ, ਤੇ ਵੇਖ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਛੋਲੇ ਨੀ ਚਬਾ ਰਹੇ, ਛੱਕ ਨੀ ਦੇ ਇਹ ਛੋਲੇ।
ਉਸੇ ਕਹਿਓ ਹਮ ਦਾੜ ਦੰਤ ਨਾਈ, ਹਮ ਸੋ ਦਾਣਾ ਚਬਿਓ ਨਾ ਜਾਏ।
ਦੀਪ ਸਿੰਘ ਜੀ ਨੇ ਆਖਿਆ, ਬੰਦਾ ਸਿੰਘ ਜੀ ਬਹਾਦਰ, ਗੁਰੂ ਦੀ ਬਖਸ਼ਿਸ਼ ਹੈ ਐਸੀ ਵਿਧ ਬਣੀ ਕਿ ਮੇਰੇ ਮੁਖ ਵਿਖੇ ਦਾੜਾ ਦੰਦ ਨਹੀਂ, ਇਹ ਪ੍ਰਮਾਤਮਾ ਦੀ ਵਿਧ ਹੈ, ਨਾ ਦਾੜਾ ਹਨ ਨਾ ਦੰਦ ਹਨ।
ਬੰਦੇ ਕਹਿਓ ਮੈਂ ਦਈ ਤੁਮ ਦਾਰ।
ਬੰਦਾ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਜਾਓ ਸਤਿਗੁਰ ਦੀ ਬਖਸ਼ਿਸ਼ ਹੈ, ਤੁਹਾਨੂੰ ਅਸੀਂ ਦਾੜ ਬਖਸ਼ਿਸ਼ ਕਰ ਰਹੇ ਹਾਂ, ਤੁਹਾਡੇ ਮੁਖ ਵਿਖੇ ਦੰਦ ਆਣਗੇ, ਦਾੜਾ ਆਪੇ ਸਤਿਗੁਰ ਮਹਾਰਾਜ ਕਲਗੀਧਰ ਪੈਦਾ ਕਰਨਗੇ।
ਹੁਣ ਮਾਰੇ ਉਹ ਫੱਕੇ ਚਬੇ ਉਹ ਕੜਾ ਕਰ।
ਉਸੇ ਵੇਲੇ ਸਤਿਗੁਰ ਦੀ ਵਿਧ ਬਣੀ, ਇੱਕ ਸਾਧ ਬਚਨ ਅਟਲਾਦਾ, ਅਟਲ ਬਚਨ ਸਾਧ ਦਾ, ਪ੍ਰਮਾਤਮਾ ਦੇ ਰੱਬ ਦੇ ਪਿਆਰਿਆਂ ਦਾ ਖਾਲਸੇ ਪੰਥ ਦਾ ਬਚਨ, ਜਦੋਂ ਮੁੱਠੀ ਭਰ ਕੇ ਉਹ ਬਦਾਮ ਛੱਕੇ ਛੋਲੇ ਛੱਕੇ ਤੇ ਦੜ ਦੜ ਜਪਾਉਣ ਲੱਗੇ, ਜਿਵੇਂ ਕੋਈ ਨੌਜਵਾਨ ਆਪਣੇ ਦੰਦਾਂ ਨਾਲ ਦੜ ਦੜ ਦਾਣੇ ਚਪਾਉਂਦਾ ਹੈ, ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਉਹ ਦਾਣੇ ਚਬਾ ਰਹੇ ਹਨ।
ਐਸੀ ਐਸੀ ਕਰਾਮਾਤ ਲਗਾਈ ਦੁਨੀਆ ਬਹੁਤ ਉਸ ਗੈਲ ਲਗੇ ਆਏ।
ਐਸੀ ਐਸੀ ਕਰਾਮਾਤਾਂ ਵਿਖਾਈਆਂ ਲਗਾਈਆਂ ਖਾਲਸੇ ਪੰਥ ਵਿਖੇ, ਅੱਜ ਵੀ ਕਰਾਮਾਤਾਂ ਹਨ, ਤੇ ਅੱਜ ਵੀ ਖਾਲਸਾ ਪੰਥ ਸਭ ਤੋਂ ਉਚੇਰਾ ਹੈ, ਕਿਸੇ ਤੋਂ ਹੀਣਾ ਨਹੀਂ, ਪਰ ਅਸੀਂ ਆਪੇ ਹੀਣੇ ਹੋ ਰਹੇ ਹਾਂ। ਅਸੀਂ ਆਪੇ ਦੂਜਿਆਂ ਦੇ ਕੋਲ ਜਾ ਰਹੇ ਹਾਂ, ਕਦੀ ਮੜੀਆਂ ਮਸਾਣੀਆਂ ਦੇ, ਕਦੀ ਇੱਧਰ ਜਾ ਰਹੇ ਹਨ। ਤੇ ਬੰਦਾ ਸਿੰਘ ਬਹਾਦਰ, ਖਾਲਸਾ ਪੰਥ, ਬਾਬਾ ਦੀਪ ਸਿੰਘ, ਭਾਈ ਬਾਜ ਸਿੰਘ ਵਰਗੇ ਇਹ ਖਾਲਸੇ ਪੰਥ ਕੋਲ ਐਸੀਆਂ ਐਸੀਆਂ ਕਰਾਮਾਤਾਂ ਹਨ ਕਿ ਸਾਰਾ ਸੰਸਾਰ ਆ ਕੇ ਮੱਥੇ ਟੇਕਦਾ ਹੈ ਖਾਲਸੇ ਪੰਥ ਦੇ ਹਜ਼ੂਰ।
ਐਸੀ ਐਸੀ ਅਨਕ ਸਿਧਾਏ ਕਿਤ ਕੋ ਥੀ ਜੋ ਸੁਣ ਪਾਏ।
ਅਨੇਕਾਂ ਰਿਧੀਆਂ ਸਿੱਧੀਆਂ ਕਰਾਮਾਤਾਂ ਤੁਹਾਨੂੰ ਕੀ ਸੁਣਾਈਏ ਖਾਲਸਾ ਜੀ। ਉਹ ਕਵੀ ਜੀ ਕਹਿੰਦੇ ਹਨ ਜਿਹੜੀਆਂ ਆਪ ਜੀ ਨੇ ਸੁਣੀਆਂ ਹਨ ਉਹਨਾਂ ਸਭ ਲਈ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਕਲਗੀਧਰ ਪਾਤਸ਼ਾਹ। ਇਹ ਸਤਿਗੁਰ ਤੁਹਾਡੀ ਹੀ ਕਲਾ ਹੈ, ਤੁਹਾਡੀ ਬਖਸ਼ੀ ਸਦਕਾ ਖਾਲਸੇ ਪੰਥ ਵਿਖੇ ਸਾਰੀ ਬਖਸ਼ਾਂ ਹਨ। ਜਿਹੜਾ ਖਾਲਸਾ ਗੁਰੂ ਦੇ ਹਜ਼ੂਰ ਦੇ ਪਹਿਰਾ ਦੇਵੇਗਾ ਤਿਆਰ ਬਰ ਤਿਆਰ ਰਹੇਗਾ, ਰਹਿੜੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਜਿਹੜਾ ਰਹਿਣੀ ਰਵੇਗਾ ਤਿਆਰ ਬਰ ਤਿਆਰ ਰਵੇਗਾ, ਤੇ ਉਹਦੇ ਅੰਗ ਸੰਗ ਮਹਾਰਾਜ ਹਰ ਵੇਲੇ ਅੱਜ ਵੀ ਹਨ, ਅੱਜ ਵੀ ਅਸੀਂ ਤਿਆਰ ਬਰ ਤਿਆਰ ਹੋਈਏ ਖਾਲਸਾ ਜੀਓ। ਸਰਬ ਲੋਦੇ ਕੜੇ ਕਿਰਪਾਨ ਆਦਿਕ ਪਾ ਕੇ ਅਮਰ ਛੱਕ ਕੇ ਤਿਆਰ ਬਰ ਤਿਆਰ ਗੁਰਬਾਣੀ ਦਾ ਜਾਪ ਕਰੀਏ, ਖਾਲਸੇ ਪੰਥ ਦੇ ਅਧੀਨ ਰਹੀਏ। ਜਿਹੜਾ ਖਾਲਸੇ ਪੰਥ ਦੇ ਅਧੀਨ ਰਹੇਗਾ ਉਹਨੂੰ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ, ਕੋਈ ਕਰਾਮਾਤ ਆਦਿਕ ਆ ਕੇ ਤੰਗ ਨਹੀਂ ਕਰ ਸਕਦੀ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਖਾਲਸੇ ਪੰਥ ਵੱਲੋਂ ਇੱਕ ਬਖਸ਼ਿਸ਼ ਲੈ ਕੇ ਅਨੇਕਾਂ ਕਲਾ ਵਿਖਾ ਰਹੇ ਹਨ। ਇਹ ਵਾਰਤਾ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ।